ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ੍ਰੀ ਰਾਗ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿਚਾਰ ਰਹੇ ਹਾਂ। ਅੱਜ ਜੋ ਸ਼ਬਦ ਆਰੰਭ ਕਰਾਂਗੇ ਇਹ ਹੈ ਪੰਜਵਾਂ ਸ਼ਬਦ, ਪੰਜਵੀਂ ਅਸ਼ਟਪਦੀ। ਗੁਰੂ ਨਾਨਕ ਪਾਤਸ਼ਾਹ ਦੀਆਂ ਅਸ਼ਟਪਦੀਆਂ ਨੇ ਔਰ ਪੰਜਵੀਂ ਅਸ਼ਟਪਦੀ ਵਿਚਾਰ ਰਹੇ ਹਾਂ। ਅਸ਼ਟਪਦੀਆਂ ਦਾ ਅਰਥ ਹੁੰਦਾ ਹੈ ਅੱਠ ਸਟੈਂਜ਼ਾਜ਼ ਵਾਲੀ, ਜਿਹਦੇ ਵਿਚ ਅੱਠ ਸਟੈਂਜ਼ਾ ਹੋਣ। ਪਰ ਵੀ ਕਈ ਵਾਰੀ ਵੇਖਿਆ ਅੱਠ ਤੋਂ ਵੱਧ ਵੀ ਹੁੰਦੇ ਨੇ, ਕਈ ਵਾਰੀ ਅੱਠ ਤੋਂ ਇੱਕ ਅੱਧਾ ਘੱਟ ਵੀ ਹੁੰਦਾ ਹੈ, ਪਰ ਲਗਭਗ ਅੱਠ ਦੇ ਨੇੜੇ ਤੇੜ ਹੁੰਦਾ ਹੈ। ਸੋਲਾਂ ਸਟੈਂਜ਼ਾਜ਼ ਵਾਲੀ ਵੀ ਅਸ਼ਟਪਦੀ ਹੈ। ਆਓ ਪਾਠ ਸਰਵਣ ਕਰੀਏ। ਪੰਨਾ ਹੈ 55, ਜਿਨ੍ਹਾਂ ਪਾਸ ਪੋਥੀਆਂ ਹਨ ਉਹ 55 ਪੰਨੇ ਤੇ ਪਹਿਲੀ ਪੋਥੀ ਖੋਲਣ। ਸ੍ਰੀ ਰਾਗ ਮਹਿਲਾ ਪਹਿਲਾ। ਮਨ ਝੂਠ ਹੈ ਤਨ ਝੂਠ ਹੈ, ਜੇਵਾ ਝੂਠੀ ਹੋਏ ਮੁੱਖ ਹੈ ਝੂਠ ਹੈ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਆ, ਸਾਚੇ ਤੇ ਸੱਚ ਹੋਏ। ਮੁੰਧੇ ਗੁਣਹੀਣੀ ਸੁਖ ਕੇ, ਪਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦੇ ਸੁਖ ਨੇ। ਰਹਾ ਪਿਰ ਪਰਦੇਸੀ ਜੇ ਥੀਐ, ਧਨ ਵਾਂਡੀ ਝੂਰੇ, ਜਿਉਂ ਜਲ ਥੋੜੈ ਮਛਲੀ, ਕਰਨ ਪਲਾਵ ਕਰੇ। ਫਿਰ ਭਾਵੈ ਸੁਖ ਪਾਈਐ, ਜਾਂ ਆਪੇ ਨਜ਼ਰ ਕਰੇ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਹਿਆ, ਰੱਤੀ ਰੰਗ ਨਿਹਾਲ। ਸ਼ਬਦ ਸਵਾਰੀ ਸੋਹਣੀ, ਫਿਰ ਰਾਵੇ ਗੁਣ ਨਾਲ। ਕਾਮਣੀ ਕਾਮਨਾ ਆਵੇ, ਖੋਟੀ ਅਵਗਣ ਯਾਰ। ਨਾ ਸੁਖ ਪਾਈਏ ਸਹੁਰੇ, ਝੂਠ ਜਲੀ ਵੇਕਾਰ। ਆਵਣ ਵੰਜਣ ਡਾਖੜੋ, ਛੋੜੀ ਕੰਤ ਵਿਸਾਰ। ਪਿਰਕੀ ਨਾਰ ਸੁਹਾਵਣੀ, ਮੁੱਤੀ ਸੋ ਕਿਤ ਸਾਧ। ਪਿਰਕੈ ਕਾਮਨਾ ਆਵਈ, ਬੋਲੇ ਫਾਜ਼ਲ ਬਾਦ। ਦਰ ਕਰ ਟੋਈ ਨਾ ਲਹੈ, ਛੁੱਟੀ ਦੂਜਾ ਸਾਦ। ਪੰਡਿਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ। ਅਨਕੋ ਮਤੀ ਦੇ ਚਲੈ, ਮਾਇਆ ਕਾ ਵਾਪਾਰ। ਕਥਨੀ ਝੂਠੀ ਜਗ ਪਵੈ, ਰਹਿਣੀ ਸ਼ਬਦ ਸੁਸਾਰ। ਕੇਤੇ ਪੰਡਿਤ ਜੋਤ ਕੀ, ਵੇਦਾਂ ਕਰੇ ਵਿਚਾਰ। ਵਾਦ ਵਿਰੋਧ ਸਲਾਹਣੇ, ਵਾਦੇ ਆਵਣ ਜਾਣ। ਬਿਨ ਗੁਰ ਕਰਮ ਨਾ ਛੁੱਟਸੀ, ਕਹਿ ਸੁਣ ਆਖ ਵਖਾਣ। ਸਭ ਗੁਣਵੰਤੀ ਆਖੀਐ, ਮੈਂ ਗੁਣ ਨਾਹੀ ਕੋਏ। ਹਰੀਵਰ ਨਾਰ ਸੁਹਾਵਣੀ, ਮੈਂ ਭਾਵੇ ਪ੍ਰਭ ਸੋਏ। ਨਾਨਕ ਸ਼ਬਦ ਹੈ ਮਿਲਾਵੜਾ, ਨਾ ਵਿਛੋੜਾ ਹੋਏ। ਮਨ ਝੂਠ ਹੈ ਤਨ ਝੂਠ ਹੈ। ਮਨ ਝੂਠ ਹੈ ਪਹਿਲਾਂ ਆਖਰੀ ਅਰਥ ਕਰ ਦੇਵਾਂ। ਮਨ ਝੂਠਾ, ਮਨ ਦੀ ਝੂਠ ਕਰਕੇ, ਮਨ ਝੂਠਾ ਹੋਣ ਕਰਕੇ। ਤਨ ਝੂਠ ਹੈ, ਤਨ ਵੀ ਜੂਠਾ ਹੋ ਜਾਂਦਾ। ਹੁਣ ਝੂਠ ਕਿਸ ਨੂੰ ਆਖਿਆ? ਇੱਥੇ ਝੂਠ ਆਖਿਆ ਭੈੜ ਨੂੰ, ਬੁਰਾਈ ਨੂੰ, ਵਿਕਾਰਾਂ ਨੂੰ। ਮਨ ਦੀ ਝੂਠ ਕੀ ਹੈ? ਮਨ ਦੀ ਝੂਠ ਹੈ ਬੁਰਿਆਈ, ਵਿਕਾਰ, ਭੈੜਾਂ, ਬਦੀ ਜੋ ਮਨ ਚ ਵਸਦੀ ਹੈ, ਖੋਟ ਜੋ ਮਨ ਚ ਵਸਦੀ ਹੈ, ਇਹ ਮਨ ਦੀ ਝੂਠ ਹੈ। ਮਨ ਦੀ ਖੋਟ, ਮਨ ਦੀ ਭੈੜ, ਮਨ ਦੀ ਬੁਰਾਈ, ਮਨ ਦੇ ਵਿਕਾਰ, ਇਹ ਸਭ ਝੂਠ ਹੈ। ਸਤਿਗੁਰੂ ਸਮਝਾ ਰਹੇ ਨੇ ਮਨ ਝੂਠ ਹੈ, ਤਨ ਝੂਠ ਹੈ। ਜੇ ਮਨ ਵਿਚ ਝੂਠ ਹੈ ਤਾਂ ਤਨ ਵੀ ਝੂਠਾ ਹੋ ਜਾਂਦਾ ਹੈ। ਭਾਵ ਕੀ? ਮਨ ਵਿਚ ਵਿਚਾਰ ਉੱਠਦੇ ਨੇ, ਤਨ ਉਨ੍ਹਾਂ ਵਿਚਾਰਾਂ ਨੂੰ ਕਮਾਉਂਦਾ ਹੈ। ਜੇ ਮਨ ਵਿਚ ਖੋਟ ਹੈ, ਸਰੀਰ ਖੋਟ ਕਮਾਏਗਾ, ਸਰੀਰ ਆਪੇ ਝੂਠਾ ਹੋ ਜਾਏਗਾ। ਜੇ ਮਨ ਵਿਚ ਬੁਰਾਈ ਵਸੀ ਹੈ, ਮਨ ਵਿਚ ਸੋਚ ਫੁਰਨੇ ਬੁਰੇ ਉੱਠ ਰਹੇ ਨੇ, ਸਰੀਰ ਨੇ ਉਹੀ ਕੁਛ ਕਮਾਉਣਾ ਜੋ ਕੁਛ ਮਨ ਵਿਚ ਉੱਠਦਾ ਹੈ, ਸੋਚ ਉੱਠਦੀ ਹੈ, ਜੋ ਵਿਚਾਰ ਉੱਠਦੀ ਹੈ, ਸਰੀਰ ਨੇ ਉਹੀ ਕਮਾਉਣਾ। ਤੂੰ ਕਹਿੰਦੇ ਨੇ ਸਰੀਰ ਝੂਠਾ ਹੈ, ਹੋ ਜਾਂਦਾ ਹੈ ਜਿਹਦਾ ਮਨ ਝੂਠਾ। ਔਰ ਤਨ ਝੂਠਾ, ਸਰੀਰ ਝੂਠਾ ਹੋ ਜਾਣਾ ਭਾਵ ਕੀ ਹੈ? ਸਾਰੇ ਗਿਆਨ ਇੰਦਰੇ ਝੂਠੇ ਹੋ ਜਾਂਦੇ। ਇੱਕ ਇੱਕ ਗਿਆਨ ਇੰਦਰਾ ਵਿਕਾਰਾਂ ਵੱਲ ਨੂੰ ਦੌੜਦਾ ਹੈ। ਇੱਕ ਇੱਕ ਗਿਦਰੇ, ਇੱਕ ਇੱਕ ਗਿਆਨ ਇੰਦਰੇ ਦੀ ਝੂਠ ਦੱਸ ਰਹੇ ਨੇ। ਫਿਰ ਮਨ ਝੂਠੇ ਤਨ ਝੂਠ ਹੈ, ਮਨ ਝੂਠਾ ਹੋਣ ਕਰਕੇ ਤਨ ਝੂਠਾ ਹੋ ਜਾਂਦਾ, ਤਨ ਦੀ ਝੂਠ ਪੈਦਾ ਹੋ ਜਾਂਦੀ ਹੈ। ਤੇ ਫਿਰ ਕਹਿੰਦੇ ਨੇ ਜੇਵਾ ਝੂਠੀ ਹੋਏ, ਮਨ ਝੂਠਾ ਹੈ ਜ਼ਬਾਨ ਝੂਠੀ ਹੋਵੇਗੀ। ਭਾਵ ਕੀ ਹੈ? ਜ਼ਬਾਨੋਂ ਝੂਠ ਬੋਲੇਗਾ, ਜ਼ਬਾਨੋਂ ਮੰਦੇ ਬਚਨ ਬੋਲੇਗਾ, ਬੁਰੇ ਬੋਲ ਬੋਲੇਗਾ, ਜ਼ਬਾਨ ਨਾਲ ਬੁਰਾ ਚੱਖੇਗਾ, ਜ਼ਬਾਨ ਬੁਰਾਈ ਕਰੇਗੀ। ਮਨ ਖੋਟਾ ਹੈ, ਜ਼ਬਾਨ ਵੀ ਬੁਰਾਈ ਕਰੇਗੀ, ਝੂਠ ਬੋਲੇਗੀ, ਮੰਦਾ ਖਾਏਗੀ, ਬੁਰੇ ਬਚਨ ਬੋਲੇਗੀ, ਮੰਦੇ ਬਚਨ ਬੋਲੇਗੀ, ਜ਼ਬਾਨ ਝੂਠੀ ਹੋਵੇਗੀ। ਮਨ ਝੂਠਾ ਹੈ, ਜ਼ਬਾਨ ਸੁੱਚੀ ਨਹੀਂ ਹੋ ਸਕਦੀ। ਗਿਆਨ ਇੰਦਰੇ ਅੰਦਰਲੀ ਝੂਠ ਪ੍ਰਗਟ ਕਰਨਗੇ, ਅੰਦਰਲੀ ਝੂਠ ਪ੍ਰਗਟ ਕਰਨਗੇ ਗਿਆਨ ਇੰਦਰੇ। ਇੱਕ ਇੱਕ ਗਿਆਨ ਇੰਦਰਾ ਅੱਖਾਂ ਮਾੜਾ ਤੱਕਣਗੀਆਂ, ਕੰਨ ਮਾੜੇ ਸੁਣਨਗੇ, ਹੱਥ ਪੈਰ ਮਾੜੇ ਕਰਮ ਕਰਨਗੇ। ਗਿਆਨ ਇੰਦਰਿਆ ਰਾਹੀਂ ਅੰਦਰਲੀ ਝੂਠ ਸੰਸਾਰ ਵਿਚ ਪ੍ਰਗਟ ਹੋਵੇਗੀ। ਮੁੱਖ ਝੂਠਾ, ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ? ਮੁੱਖ ਝੂਠਾ, ਉਹ ਮੁੱਖ ਝੂਠੇ ਮੁੱਖ ਨਾਲ, ਜੇ ਅਰਥ ਅਖਰੀ ਕਰਾਂ, ਮੁੱਖ ਝੂਠਾ ਝੂਠੇ ਮੁੱਖ ਨਾਲ। ਤੇ ਝੂਠਾ ਮੁੱਖ ਕੀ? ਕਿਸ ਨੂੰ ਆਖੀਦਾ ਝੂਠਾ ਮੂੰਹ? ਜਿਸ ਨੂੰ ਝੂਠ ਬੋਲਣ ਦੀ ਆਦਤ ਹੋ ਗਈ ਹੈ। ਹੁਣ ਝੂਠ ਦੀ ਥਾਂ ਝੂਠ ਲਫ਼ਜ਼ ਆਇਆ, ਤੇ ਇੱਥੇ ਝੂਠ ਦਾ ਮਤਲਬ ਝੂਠ ਹੀ ਹੈ। ਜਿਸ ਮੂੰਹ ਨੂੰ ਝੂਠ ਬੋਲਣ ਦੀ ਆਦਤ ਹੋ ਗਈ ਹੈ, ਹੈਬਿਟ ਹੋ ਗਈ ਹੈ, ਉਸ ਨੂੰ ਆਖਿਆ ਮੁੱਖ ਝੂਠਾ। ਹੁਣ ਕਿਸੇ ਦਾ ਮੂੰਹ ਝੂਠਾ ਹੋ ਗਿਆ, ਉਸ ਨੂੰ ਝੂਠ ਬੋਲਣ ਦੀ ਆਦਤ ਹੋ ਗਈ ਹੈ, ਤੇ ਜੇ ਉਸ ਤੋਂ ਆਸ ਰੱਖੀ ਜਾਏ ਕਿ ਸੱਚੀ ਗੱਲ ਦੱਸੇਗਾ, ਤਾਂ ਫਿਰ ਉਹ ਆਸ ਬਈ ਤੁਹਾਡੀ ਗਲਤ ਹੈ, ਉਹ ਤਾਂ ਝੂਠ ਹੀ ਬੋਲੇਗਾ। ਮੁੱਖ ਝੂਠਾ, ਝੂਠ ਬੋਲਣਾ, ਝੂਠੇ ਮੁੱਖ ਨੇ ਤੇ ਸਦਾ ਝੂਠ ਬੋਲਣਾ। ਕਿਉਂ ਕਰ ਸੁੱਚਾ ਹੋਏ? ਅਜਿਹਾ ਮੂੰਹ ਕਿਵੇਂ ਸੁੱਚਾ ਹੋ ਸਕਦਾ ਹੈ? ਕਿਵੇਂ ਸੁੱਚੀ ਗੱਲ ਆਖ ਸਕਦਾ ਹੈ? ਕਿਵੇਂ ਬਾਣੀ ਪੜ ਸਕਦਾ ਹੈ ਜਿਹਦਾ ਕੰਮ ਹੀ ਝੂਠ ਬੋਲਣਾ? ਕਿਉਂ ਕਰ ਸੂਚਾ ਹੋਏ ਐਸਾ ਮੂੰਹ ਕਿਉਂ ਕਰ ਸੂਚਾ ਹੋਏ ਜ਼ਰਾ ਸਮਝਾਵਾਂ ਐਸਾ ਮੂੰਹ ਜਿਸ ਨੂੰ ਝੂਠ ਬੋਲਣ ਦੀ ਵਾਦੀ ਹੋ ਗਈ ਹੈ ਜੋ ਸਦਾ ਝੂਠ ਬੋਲਦਾ ਹੈ ਕਰਮ ਕਾਂਡਾਂ ਰਾਹੀਂ ਕਿਵੇਂ ਸੁੱਚਾ ਹੋ ਸਕਦਾ ਹੈ ਕਿਹੋ ਜਿਹੇ ਕਰਮ ਕਾਂਡ ਮੈਂ ਬੇਨਤੀ ਕਰਾਂ ਸਤਿਗੁਰਾਂ ਨੇ ਰਮਜ਼ਾਂ ਦੇ ਕੇ ਬਹੁਤ ਕੁਝ ਸਮਝਾਇਆ ਹੈ ਅਸੀਂ ਤੀਰਥਾਂ ਤੇ ਜਾ ਕੇ ਸਰੋਵਰਾਂ ਵਿਚ ਚੂੜੀਆਂ ਲੈਣੀਆਂ ਸਿੱਖ ਗਏ ਇਸ ਨੂੰ ਅਸੀਂ ਪਵਿੱਤਰ ਕਰਮ ਮੰਨਦੇ ਹਾਂ ਸੋਚਦੇ ਹਾਂ ਕਿ ਇਸ ਤਰ੍ਹਾਂ ਮੂੰਹ ਸੁੱਚਾ ਹੋ ਜਾਂਦਾ ਤੂੰ ਕਹਿੰਦੇ ਨੇ ਮਨ ਚ ਤੇ ਝੂਠ ਬੋਲਣ ਦੀ ਮਨ ਚ ਤੇ ਹੈ ਝੂਠ ਵਸਦੀ ਔਰ ਜ਼ਬਾਨ ਨੂੰ ਝੂਠ ਬੋਲਣ ਦੀ ਵਾਦੀ ਏ ਤੇ ਬੰਦਾ ਚੂੜੀਆਂ ਕਰਦਾ ਫਿਰੇ ਇਹੋ ਜਿਹੇ ਕਰਮ ਕਾਂਡ ਕਰਦਾ ਫਿਰੇ ਤੇ ਸੋਚੇ ਕਿ ਇਸ ਤਰ੍ਹਾਂ ਮੈਂ ਸੁੱਚਾ ਹੋ ਜਾਵਾਂਗਾ ਤਾਂ ਕਿਵੇਂ ਸੁੱਚਾ ਹੋ ਜਾਏਗਾ ਇਸ ਤਰ੍ਹਾਂ ਸੁੱਚਾ ਹੋ ਨਹੀਂ ਸਕਦਾ ਕਿਉਂ ਕਰ ਸੁੱਚਾ ਹੋਏ ਕਿਵੇਂ ਸੁੱਚਾ ਹੋ ਜਾਏਗਾ ਹੁਣ ਮੈਂ ਬੇਨਤੀ ਕਰਾਂ ਕਿਸੇ ਮਨ ਨੂੰ ਦੁੱਖ ਨਾ ਲੱਗਾ ਹੋਵੇ ਕਿ ਚੂੜੀਆਂ ਭਰਨ ਦੇ ਕਰਮ ਕਾਂਡ ਨੂੰ ਕਿਉਂ ਇੱਥੇ ਚਿਤਾਰਿਆ ਗਿਆ ਜ਼ਰਾ ਆਪ ਜੀ ਦਾ ਖਿਆਲ ਸਾਰੰਗੀ ਵਾਰ ਵੱਲ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਦਾ ਖਿਆਲ ਦੇਵਾਂ ਸਾਰੰਗੀ ਵਾਰ ਵਿਚ ਬਚਨ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਧਿਆਨ ਨਾਲ ਸੁਣਨਾ ਦੋ ਸ਼ਬਦ ਸੁਣਾਉਣੇ ਨੇ ਦੋ ਸ਼ਲੋਕ ਸੁਣਾਉਣੇ ਨੇ ਇਸ ਵਾਰ ਵਿਚੋਂ ਔਰ ਦੋਨੇ ਕਾਬਲੇ ਸੁਨੀਦ ਨੇ ਜ਼ਰਾ ਝੂਠ ਨਾ ਰਾਗੀ ਝੂਠ ਨਾ ਵੇਦੀ ਪੰਨਾ 1240 ਤੇ ਹੈ ਨੋਟ ਕਰ ਲੈਣਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਹਾਈ ਝੂਠ ਨਾ ਮੀਂਹ ਵਰੀਐ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਹੇ ਸਮਾਣੀ ਨਾਨਕ ਨਿਗੋਰਿਆਂ ਗੁਣ ਨਾਹੀਂ ਕੋਏ ਮੂੰਹ ਫੇਰੀਐ ਮੂੰਹ ਝੂਠਾ ਹੋਏ ਇਹ ਬਚਨ ਪਹਿਲੋਂ ਸਮਝਾਉਣੇ ਨੇ ਝੂਠ ਨਾ ਰਾਗੀ ਸੋਹਣੇ ਸੋਹਣੇ ਰਾਗ ਸੁਣ ਲੈਣ ਨਾਲ ਕੋਈ ਮਨ ਦੀ ਝੂਠ ਉਤਰ ਨਹੀਂ ਜਾਂਦੀ ਰਾਗਾਂ ਦੀ ਮਸਤੀ ਮਾਣ ਲੈਣ ਨਾਲ ਮਨ ਦੀ ਝੂਠ ਨਹੀਂ ਉਤਰ ਜਾਂਦੀ ਹੁਣ ਕੋਈ ਬਾਣੀ ਰਾਗਾਂ ਵਿਚ ਪੜ੍ਹੀ ਜਾਂਦੀ ਹੈ ਮੁਬਾਰਕ ਹੈ ਪੜ੍ਹੀ ਜਾਣੀ ਚਾਹੀਦੀ ਹੈ ਰਾਗ ਇਵੇਂ ਨਹੀਂ ਬਣੇ ਰਾਗਾਂ ਦੀ ਮਹਾਨਤਾ ਬਹੁਤ ਹੈ ਪਰ ਬੰਦਾ ਨਿਰੀ ਰਾਗਾਂ ਦੀ ਮਸਤੀ ਮਾਣੇ ਤੇ ਬਾਣੀ ਤੇ ਰਹਿ ਜਾਏ ਕੰਢੇ ਬਾਣੀ ਦਾ ਤਾਂ ਕੋਈ ਖਿਆਲ ਨਾ ਹੋਵੇ ਬਾਣੀ ਦੀ ਸਮਝ ਨਾ ਆਵੇ ਬਾਣੀ ਦੀ ਇੱਕ ਪੰਕਤੀ ਵੀ ਮਗਰੋਂ ਯਾਦ ਨਾ ਹੋਵੇ ਤੇ ਸਿਰਫ ਰਾਗਾਂ ਦੀ ਮਸਤੀ ਵਿਚ ਸਿਰ ਹਲਾਉਂਦਾ ਰਹੇ ਤਾਂ ਫਿਰ ਕਹਿੰਦੇ ਨੇ ਇਹੋ ਜਿਹੀ ਰਾਗਾਂ ਦੀ ਮਸਤੀ ਦਾ ਕੋਈ ਲਾਭ ਨਹੀਂ ਇਸ ਤਰ੍ਹਾਂ ਮਨ ਦੀ ਝੂਠ ਨਹੀਂ ਹੋ ਜਾਂਦੀ ਰਾਗਾਂ ਦਾ ਆਨੰਦ ਲੈ ਲੈਣ ਨਾਲ ਰਾਗਾਂ ਦੀ ਨਿਰੋਲ ਰਾਗਾਂ ਦੀ ਮਸਤੀ ਮਾਣ ਲੈਣ ਨਾਲ ਮਨ ਦੀ ਝੂਠ ਨਹੀਂ ਲੈ ਜਾਂਦੀ ਝੂਠ ਨਾ ਵੇਦੀ ਇੱਥੇ ਵੇਦੀ ਤੋਂ ਭਾਵ ਅਰਥ ਹੈ ਧਰਮ ਗ੍ਰੰਥਾਂ ਦਾ ਧਰਮ ਗ੍ਰੰਥਾਂ ਦੀ ਬਾਣੀ ਦਾ ਜੇ ਅਸੀਂ ਧਰਮ ਗ੍ਰੰਥਾਂ ਦੀ ਬਾਣੀ ਰਸਮੀ ਤੌਰ ਤੇ ਪੜ੍ਹੀ ਜਾਈਏ ਇਸ ਨੂੰ ਵਿਚਾਰੀਏ ਤੇ ਕਮਾਈਏ ਨਾ ਤਦ ਵੀ ਮਨ ਦੀ ਝੂਠ ਨਹੀਂ ਲੈ ਜਾਣ ਆ ਬਾਣੀ ਅਸੀਂ ਸਿਰਫ ਰਸਮੀ ਤੌਰ ਤੇ ਪੜ੍ਹੀਏ ਇਸ ਦੀ ਸਿੱਖਿਆ ਜੋ ਹੈ ਬਾਣੀ ਵਿਚ ਸਿੱਖਿਆ ਨਾ ਸਮਝੀਏ ਤੇ ਨਾ ਵਿਚਾਰੀਏ ਤੇ ਨਾ ਕਮਾਈਏ ਇਸ ਤਰ੍ਹਾਂ ਮਨ ਦੀ ਝੂਠ ਨਹੀਂ ਦੂਰ ਹੋ ਜਾਣੀ ਝੂਠ ਨਾ ਚੰਦ ਸੂਰਜ ਕੀ ਭੇਦੀ ਚੰਦ ਸੂਰਜ ਦੇ ਵਖੇਵੇਂ ਕਰਕੇ ਖਾਸ ਖਾਸ ਦਿਹਾੜੇ ਆਉਂਦੇ ਨੇ ਜਿਵੇਂ ਪੁੰਨਿਆ ਆਈ ਸੰਗਰਾਂਦ ਆਈ ਇਨ੍ਹਾਂ ਨੂੰ ਪਵਿੱਤਰ ਦਿਨ ਅਸੀਂ ਮੰਨਦੇ ਹਾਂ। ਹੁਣ ਪਵਿੱਤਰ ਦਿਨ ਮਨਾ ਲੈਣ ਨਾਲ ਪਰ ਬਾਣੀ ਨਾਲ ਕੋਈ ਜੋੜ ਨਾ ਹੋਵੇ, ਪਵਿੱਤਰ ਦਿਨ ਮਨਾ ਲਏ ਜਾਣ, ਤਦ ਵੀ ਮਨ ਦੀ ਝੂਠ ਨਹੀਂ ਉਤਰਦੀ। ਸਭ ਕੁਝ ਬਾਣੀ ਨਾਲ ਜੁੜਿਆ, ਬਾਣੀ ਦੀ ਕਮਾਈ ਨਾਲ ਜੁੜਿਆ। ਝੂਠ ਨਾ ਅੰਨੀ, ਝੂਠ ਨਾ ਹੀ ਅੰਨ ਤਿਆਗਿਆ, ਰੋਜ਼ੇ ਜਾਂ ਵਰਤ ਰੱਖਿਆ, ਸਿਰਫ ਇਨ੍ਹਾਂ ਕਰਮਾਂ ਨਾਲ ਮਨ ਦੀ ਝੂਠ ਨਹੀਂ ਉਤਰ ਜਾਣੀ। ਝੂਠ ਨਾ ਹੀ ਤੀਰਥਾਂ ਤੇ ਸਿਰਫ ਨਾਉਣ ਨਾਲ, ਇਸ ਤਰ੍ਹਾਂ ਵੀ ਮਨ ਦੀ ਝੂਠ ਦੂਰ ਨਹੀਂ ਹੋ ਜਾਣੀ। ਝੂਠ ਨਾ ਮੀਂਹ ਵਰੀਏ ਸਭ ਥਾਈ। ਸਾਡੇ ਦੇਸ਼ ਚ ਮੰਨਿਆ ਗਿਆ ਕਿ ਇੰਦਰ ਦੇਵਤਾ ਮੀਂਹ ਵਰਾਉਂਦਾ ਹੈ, ਬਈ ਜਦੋਂ ਇੰਦਰ ਦੇਵਤਾ ਦਿਆਲ ਹੋਵੇ ਫਿਰ ਮੀਂਹ ਵਰਦਾ ਹੈ, ਐਸੀ ਅਗਿਆਨਤਾ ਛਾਈ ਹੋਈ ਸੀ। ਤੋ ਬਈ ਜਿਸ ਇੰਦਰ ਦੇਵਤੇ ਦੇ ਹੁਕਮ ਨਾਲ ਅਸੀਂ ਮੀਂਹ ਵਰਦਾ ਸਮਝਦੇ ਹਾਂ, ਉਸ ਦੇਵਤਿਆਂ ਦੀ ਪੂਜਾ ਵਿਚ ਲੱਗ ਜਾਈਏ, ਭਾਵ ਦੇਵਤਿਆਂ ਦੀ ਪੂਜਾ ਨਾਲ ਵੀ ਮਨ ਦੀ ਝੂਠ ਨਹੀਂ ਉਤਰਨੀ। ਮਨ ਦੀ ਝੂਠ ਤੇ ਉਤਰਨੀ ਹੈ, ਇੰਦਰ ਵਰਗੇ ਦੇਵਤੇ ਨੂੰ ਪੂਜਦੇ ਰਹੋ ਤੇ ਮਨ ਦੀ ਝੂਠ ਨਹੀਂ ਉਤਰ ਜਾਣੀ। ਝੂਠ ਤੇ ਉਤਰਦੀ ਹੈ ਪਰਮਾਤਮਾ ਦੀ ਬੰਦਗੀ ਨਾਲ, ਔਰ ਉਹ ਬੰਦਗੀ ਕੀਤੀ ਜਾਏ ਵਿਚਾਰ ਸਹਿਤ ਤੇ ਕਮਾਈ ਜਾਏ। ਝੂਠ ਨਾ ਧਰਤੀ, ਝੂਠ ਨਾ ਪਾਣੀ। ਧਰਤੀ ਤੋਂ ਭਾਵ ਧਰਤੀ ਦੇ ਵਿੱਚ ਪੋਰੇ ਬਣਾ ਕੇ ਜਾਂ ਫਿਰ ਪਾਣੀਆਂ ਵਿਚ ਖੜੋ ਕੇ, ਠੰਡੇ ਪਾਣੀਆਂ ਵਿਚ ਖੜੋ ਕੇ ਸਰਦੀਆਂ ਅੰਦਰ ਜੇ ਬੰਦਗੀ ਕਰੀਏ, ਇਸ ਤਰ੍ਹਾਂ ਵੀ ਝੂਠ ਨਹੀਂ ਲੈ ਜਾਣੀ ਮਨ ਦੇ। ਝੂਠ ਨਾ ਪਾਉਣੇ ਮਾਹੇ ਸਮਾਣੀ। ਸਮਾਣੀ ਦਾ ਮਤਲਬ ਹੁੰਦਾ ਬਾਣੀ ਵਿਚ ਪਾਵਰਥ ਹੁੰਦਾ ਹੈ ਸਮਾਧੀ ਲਾਉਣੀ। ਪਾਉਣੇ ਮਾਹੇ ਤੋਂ ਭਾਵ ਪ੍ਰਾਣ ਚੜਾ ਕੇ ਪ੍ਰਾਣਾਯਾਮਾਂ ਦੁਆਰਾ, ਜਿਵੇਂ ਜੋਗੀ ਪ੍ਰਾਣਾਯਾਮਾਂ ਦੁਆਰਾ ਸਮਾਧੀਆਂ ਲਾਉਂਦੇ ਨੇ, ਇਸ ਤਰ੍ਹਾਂ ਸਰੀਰਕ ਸਮਾਧੀਆਂ ਨਾਲ ਵੀ ਕੋਈ ਬਣਦੀ ਝੂਠ ਲੈ ਨਹੀਂ ਜਾਣੀ। ਨਾਨਕ ਨਿਗੋਰਿਆਂ ਗੁਣ ਨਹੀਂ ਕੋਏ। ਜਿਹੜੇ ਇਨਸਾਨ ਨਿਗੋਰੇ ਰਹਿੰਦੇ ਨੇ, ਗੁਰੂ ਦੇ ਲੜ ਨਹੀਂ ਲੱਗਦੇ, ਗੁਰੂ ਦੀ ਸਿੱਖਿਆ ਨਹੀਂ ਕਮਾਉਂਦੇ, ਉਨ੍ਹਾਂ ਵਿਚ ਰੱਬੀ ਗੁਣ ਪੈਦਾ ਹੀ ਨਹੀਂ ਹੋ ਸਕਦੇ। ਨਾਨਕ ਨਿਗੋਰਿਆਂ ਗੁਣ ਨਹੀਂ ਕੋਏ। ਮੂੰਹ ਫੇਰੀਏ ਮੂੰਹ ਝੂਠਾ ਹੋਏ। ਆਪਣੇ ਗੁਰੂ ਤੋਂ ਮੂੰਹ ਮੋੜ ਲਓ, ਮਨ ਝੂਠਾ ਰਹੇਗਾ। ਆਪਣੇ ਗੁਰੂ ਤੋਂ ਮੂੰਹ ਮੋੜ ਲਓ, ਆਪਣੇ ਗੁਰੂ ਦੀ ਆਖਾ ਨਾ ਮੰਨੋ, ਆਪਣੇ ਗੁਰੂ ਦੇ ਬਚਨ ਨਾ ਕਮਾਓ, ਤੁਹਾਡਾ ਮੂੰਹ ਝੂਠਾ ਸਦਾ ਝੂਠਾ ਰਹੇਗਾ। ਮੂੰਹ ਫੇਰੀਏ ਮੂੰਹ ਝੂਠਾ ਹੋਏ। ਗੁਰੂ ਤੋਂ ਮੂੰਹ ਮੋੜ ਲਿਆ ਤਨ ਮਨ ਝੂਠਾ ਹੀ ਰਹੇਗਾ। ਅਗਲਾ ਵੀ ਜੋ ਸ਼ਲੋਕ ਹੈ ਕਾਬਲੇ ਸੁਨੀਦ ਹੈ। ਮੈਂ ਚੂੜੀਆਂ ਦੀ ਗੱਲ ਕੀਤੀ ਸੀ, ਆ ਥੋੜਾ ਚਿਰ ਹੋਇਆ, ਆਪਾਂ ਨੂੰ ਪਤਾ ਹੀ ਹੈ ਇੰਡੀਆ ਤੋਂ ਸੱਜਣ ਆਏ ਸਨ, ਬੇਸਣੀ ਕੋਲ ਖੜੋਤੇ ਮੈਂ ਵੇਖ ਰਿਹਾ, ਬਾਰ ਬਾਰ ਚੂੜੀਆਂ ਕਰ ਰਹੇ ਨੇ, ਬਾਰ ਬਾਰ ਚੂੜੀਆਂ ਕਰ ਰਹੇ ਨੇ, ਆਪਦੇ ਜਾਣੀ ਮੂੰਹ ਸੁੱਚਾ ਕਰ ਰਹੇ ਨੇ। ਉਧਰੋਂ ਹੱਥ ਧੋਣ ਵਾਲਿਆਂ ਦੀ ਲਾਈਨ ਲੱਗੀ ਹੈ, ਖੜੇ ਵੇਖ ਰਹੇ ਹਾਂ, ਤੇ ਮਨ ਚ ਆਹੀ ਸ਼ਲੋਕ ਯਾਦ ਆ ਗਿਆ। ਅਸੀਂ ਬਾਣੀ ਪੜ੍ਹਦੇ ਸੁਣਦੇ ਵੀ ਅਗਿਆਨਤਾ ਵਿਚ ਹੀ ਫਿਰਦੇ। ਆਖਦੇ ਨੇ ਕਿ ਨਾਨਕ ਚੁੱਲੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ, ਸੁਰਤੇ ਚੁੜੀ ਗਿਆਨ ਕੀ ਜੋਗੀ ਕਾ ਜਤ ਹੋਏ। ਬ੍ਰਹਮਣ ਚੁੜੀ ਸੰਤੋਖ ਕੀ ਗਿਰਹੀ ਕਾ ਸਤ ਦਾਨ, ਰਾਜੇ ਚੁੜੀ ਨਿਆਮ ਕੀ ਪੜਿਆ ਸੱਚ ਧਿਆਨ। ਪਾਣੀ ਚਿਤਨਾ ਧੋ ਪਈ ਮੁਖ ਪੀਤੇ ਤੇ ਖਜਾਏ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਇਹ ਉਸੇ ਪੰਨੇ ਤੇ ਹੀ ਹੈ, ਦੋਨੋਂ ਸ਼ਲੋਕ ਇਕੱਠੇ ਨੇ। ਪੰਨਾ 1240। ਨਾਨਕ ਚੁਲੀਆਂ ਸੁਚੀਆਂ ਜੇ ਭਰ ਜਾਣਾ ਕੋਏ। ਸਤਿਗੁਰੂ ਸਮਝਾ ਰਹੇ ਨੇ ਆ ਪਾਣੀ ਭਰ ਭਰ ਮੂੰਹ ਚ ਡੋਲੀ ਜਾਣਾ, ਇਸ ਤਰ੍ਹਾਂ ਕੋਈ ਮੂੰਹ ਸੁੱਚੇ ਨਹੀਂ ਹੋ ਜਾਂਦੇ, ਤਨ ਸੁੱਚਾ ਨਹੀਂ ਹੋ ਜਾਂਦਾ। ਕਹਿੰਦੇ ਨੇ ਚੁਲੀਆਂ ਕਿਹੋ ਜਿਹੀਆਂ ਸੁੱਚੀਆਂ ਨੇ ਜੇ ਕੋਈ ਭਰਨੀਆਂ ਜਾਣਦਾ ਹੋਵੇ। ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਆਓ ਮੈਂ ਦੱਸਦਾ ਕਿਹੋ ਜਿਹੀਆਂ ਚੁਲੀਆਂ ਕਰਨੀਆਂ ਚਾਹੀਦੀਆਂ ਨੇ ਜਿਸ ਨਾਲ ਸੁੱਚੇ ਹੋਈਦਾ, ਕਿਹੋ ਜਿਹੀਆਂ ਚੁਲੀਆਂ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਸੁੱਚੇ ਹੋਈਦਾ, ਉਹ ਮੈਂ ਦੱਸਦਾ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਨੇ ਕੀ ਸੁਰਤ ਹੈ ਚੁਲੀ ਗਿਆਨ ਕੀ। ਸੁਰਤ ਹੈ ਤੋਂ ਭਾਵ ਸੁਰਤੀਆ, ਸੁਰਤ ਜੋੜਨ ਵਾਲਾ। ਵਿਚਾਰਵਾਨ ਇਨਸਾਨ ਉਹਦੇ ਲਈ ਚੁਲੀ ਕਿਹੜੀ ਹੈ? ਚੁਲੀ ਹੈ ਗਿਆਨ ਕੀ। ਗਿਆਨ ਕੀ ਹੈ? ਬਾਣੀ ਦੁਆਰਾ ਅੰਦਰ ਜਾਗਰਤਾ ਪਾਉਣੀ, ਬਾਣੀ ਨਾਲ ਅੰਦਰ ਹਿਰਦੇ ਚ ਜਾਗਰਤਾ ਹਾਸਲ ਕਰਨੀ, ਇਹ ਹੈ ਗਿਆਨ ਦੀ ਚੁਲੀ। ਜੇ ਕੋਈ ਵਿਚਾਰਵਾਨ ਇਨਸਾਨ ਹੈ ਸੁਰਤ ਜੋੜਨ ਵਾਲਾ, ਤਾਂ ਫਿਰ ਉਸ ਲਈ ਸੁੱਚੀ, ਆਪਣਾ ਮਨ ਸੁੱਚਾ ਕਰਨ ਦੀ ਚੁਲੀ ਕੀ ਹੈ? ਕਹਿੰਦੇ ਨੇ ਬਾਣੀ ਪੜ ਕੇ ਮਨ ਵਿਚ ਜਾਗਰਤਾ ਲਿਆਵੇ, ਬਾਣੀ ਦਾ ਗਿਆਨ ਹਾਸਲ ਕਰੇ, ਮਨ ਵਿਚ ਜਾਗਰਤਾ ਆਵੇ। ਸੁਰਤੇ ਚੁਲੀ ਗਿਆਨ ਕੀ। ਜੋਗੀ ਕਾ ਜਤ ਹੋਏ, ਕੋਈ ਜੋਗੀ ਹੈ ਉਹਦੇ ਲਈ ਚੁਲੀ ਕੀ ਹੈ? ਉਹਦੇ ਲਈ ਸੁੱਚੀ ਚੁਲੀ ਕੀ ਹੈ? ਸਰੀਰਕ ਸਮਾਧੀਆਂ ਲਾਉਣੀਆਂ ਉਹਦੇ ਲਈ ਸੁੱਚੀ ਚੁਲੀ ਨਹੀਂ ਹੈ। ਸੁੱਚੀ ਚੁਲੀ ਕੀ ਹੈ? ਜਤ ਹੋਏ। ਜਤ ਕੀ ਹੈ? ਕੈਰੇਕਟਰ ਨੂੰ ਆਖਿਆ, ਚਾਲ ਚੱਲਣ ਚੰਗਾ ਹੋਵੇ, ਆਪਣੇ ਕਾਮ ਤੇ ਵਸ ਹੋਵੇ। ਜੋਗੀ ਦੀ ਚੁਲੀ ਹੈ ਕਾਮ ਵਾਸ਼ਨਾ ਕਾਬੂ ਕਰੇ। ਬ੍ਰਾਹਮਣ ਚੁਲੀ ਸੰਤੋਖ ਕੀ। ਬ੍ਰਾਹਮਣ ਨੂੰ ਵਾਦੀ ਹੈ, ਬ੍ਰਾਹਮਣ ਨੂੰ ਵਾਦੀ ਹੈ ਤ੍ਰਿਸ਼ਨਾ, ਪਦਾਰਥ ਇਕੱਠਾ ਕਰਾਂ, ਧਨ ਇਕੱਠਾ ਕਰਾਂ। ਕਹਿੰਦੇ ਨੇ ਬ੍ਰਾਹਮਣ ਲਈ ਚੁਲੀ ਹੈ ਸੰਤੋਖ ਕੀ। ਕੋਈ ਬ੍ਰਾਹਮਣ ਹੈ ਉਸ ਲਈ ਸੁੱਚੀ ਚੁਲੀ ਕੀ ਹੈ? ਤ੍ਰਿਸ਼ਨਾ ਛੱਡ ਕੇ ਸੰਤੋਖ ਵਿਚ ਆਵੇ, ਤ੍ਰਿਸ਼ਨਾ ਤਿਆਗੇ ਸੰਤੋਖ ਵਿਚ ਆਵੇ, ਇਹ ਉਸਦੇ ਲਈ ਸੁੱਚੀ ਚੁਲੀ ਹੈ। ਪੜਿਆ ਸੱਚ ਧਿਆਨ। ਪੜਿਆ ਤੋਂ ਭਾਵ ਦੁਨਿਆਵੀ ਵਿਦਿਆ ਦਾ ਨਹੀਂ, ਧਾਰਮਿਕ ਵਿਦਿਆ। ਪੜਿਆ ਸੱਚ ਧਿਆਨ, ਕੋਈ ਧਾਰਮਿਕ ਵਿਦਿਆ ਪੜ ਰਿਹਾ ਉਹਦੇ ਲਈ ਸੁੱਚੀ ਚੁਲੀ ਕੀ ਹੈ? ਸੱਚ ਧਿਆਨ। ਸੱਚ ਆਖਿਆ ਪਰਮੇਸ਼ਰ ਨੂੰ ਤੇ ਧਿਆਨ ਆਖਿਆ ਜੋੜਨਾ, ਧਿਆਨ ਜੋੜਨਾ, ਪਰਮੇਸ਼ਰ ਵਿਚ ਧਿਆਨ ਜੋੜਨਾ, ਪਰਮੇਸ਼ਰ ਵਿਚ ਧਿਆਨ ਰੱਖਣਾ, ਇਹ ਉਹਦੇ ਲਈ ਸੁੱਚੀ ਚੁਲੀ ਹੈ ਜੋ ਬਾਣੀ ਪੜਦਾ ਸੁਣਦਾ ਹੈ। ਸਾਡੇ ਵਰਗੇ ਜੋ ਬਾਣੀ ਪੜਦੇ ਸੁਣਦੇ ਨੇ, ਜੇ ਪਰਮੇਸ਼ਰ ਦਾ ਕਦੇ ਧਿਆਨ ਨਹੀਂ ਧਰਦੇ ਤੇ ਫਿਰ ਅਸੀਂ ਵੀ ਜੂਠੇ ਹੀ ਰਹਿ ਜਾਂਦੇ ਹਾਂ, ਅਸੀਂ ਵੀ ਅੰਦਰੋਂ ਸੁੱਚੇ ਨਹੀਂ ਹਾਂ। ਸਾਡੇ ਲਈ ਸੁੱਚੀ ਚੁਲੀ ਹੈ ਪਰਮੇਸ਼ਰ ਦਾ ਧਿਆਨ ਧਰਨਾ। ਸਾਰੀ ਬੰਦਗੀ ਕਰੀ ਦੀ ਹੈ ਪਰਮੇਸ਼ਰ ਵਿਚ ਧਿਆਨ ਟਿਕੇ, ਉਸ ਵਿਚ ਸੁਰਤ ਟਿਕੇ। ਫਿਰ ਆਖਦੇ ਨੇ ਰਾਜੇ ਚੁਲੀ ਨਿਆਮ ਕੀ। ਰਾਜੇ ਲਈ ਸੁੱਚੀ ਚੁਲੀ ਕੀ ਹੈ? ਨਿਆਂ ਕਰੇ। ਰਾਜਾ ਹੁੰਦਾ ਹੋਇਆ ਅਨਿਆਂ ਕਰ ਰਿਹਾ ਹੈ, ਭਾਵ ਬਈ ਉਹ ਤੇ ਅੰਦਰੋਂ ਬਾਹਰੋਂ ਫਿਰ ਤੇ ਬਿਲਕੁਲ ਜੂਠਾ ਹੈ, ਝੂਠਾ ਹੈ। ਰਾਜੇ ਚੁਲੀ ਨਿਆਮ ਕੀ। ਪੜਿਆ ਸੱਚ ਧਿਆਨ। ਪਾਣੀ ਚਿਤਨਾ ਧੋ ਪਈ। ਉਹ ਬਈ ਪਾਣੀ ਨਾਲ ਪਾਣੀ ਪਾ ਕੇ ਮੂੰਹ ਤੇ ਚਿੜੀਆਂ ਕਰਦੇ ਰਹੋ, ਇਸ ਤਰ੍ਹਾਂ ਕੋਈ ਮਨ ਤੇ ਨਹੀਂ ਧੋਤਾ ਜਾਣਾ। ਚਿੱਤ ਆਖਿਆ ਮਨ ਨੂੰ, ਪਾਣੀ ਚਿਤਨਾ ਧੋ ਪਈ। ਮੂੰਹ ਚ ਪਾਣੀ ਪਾਣੀ ਮੂੰਹ ਚ ਪਾਣੀ ਪਾ ਡੋਲੀ ਜਾਓ, ਇਸ ਤਰ੍ਹਾਂ ਕੋਈ ਚਿੱਤ ਤੇ ਨਹੀਂ ਤੁਹਾਡਾ ਧੋਤਾ ਜਾਣਾ, ਇਸ ਤਰ੍ਹਾਂ ਮਨ ਤੇ ਨਹੀਂ ਧੋਤਾ ਜਾਣਾ। ਠੀਕ ਹੈ। ਸਰੀਰਕ ਸੁੱਚਤਾ ਲਈ ਚੂੜੀ ਜ਼ਰੂਰੀ ਹੈ, ਮੂੰਹ ਸਾਫ਼ ਰਵੇ ਚੂੜੀ ਜ਼ਰੂਰੀ ਹੈ, ਰੋਟੀ ਖਾ ਕੇ ਚੂੜੀ ਕਰਨੀ ਚੰਗੀ ਹੈ, ਕੋਈ ਖਾ ਪੀ ਕੇ ਚੂੜੀ ਕਰਨੀ ਚੰਗੀ ਹੈ, ਮੂੰਹ ਸਾਫ਼ ਰੱਖਣਾ ਚੂੜੀ ਕਰਨੀ ਚੰਗੀ ਹੈ। ਪਰ ਇਹ ਸੋਚਣਾ ਕਿ ਇਹ ਬਾਰ ਬਾਰ ਚੂੜੀਆਂ ਕਰਨੀਆਂ, ਚਾਰ ਚਾਰ, ਪੰਜ ਪੰਜ, ਅੱਠ ਅੱਠ, ਦਸ ਦਸ, ਵੀ ਇਸ ਨਾਲ ਕੋਈ ਮਨ ਸੁੱਚਾ ਹੋ ਜਾਏਗਾ, ਜਾਂ ਫਿਰ ਤੀਰਥਾਂ ਤੇ ਜਾ ਕੇ ਚੂੜੀਆਂ ਲੈਣੀਆਂ ਤੇ ਸੋਚਣਾ ਇਸ ਤਰ੍ਹਾਂ ਮਨ ਸੁੱਚਾ ਹੋ ਜਾਏਗਾ, ਇਹ ਤਾਂ ਸਾਡੀ ਭੁੱਲ ਹੈ। ਪਾਣੀ ਚਿੱਤ ਨਾ ਧੋ ਪਈ, ਪਾਣੀ ਚਿੱਤ ਤਾਈਂ ਪਹੁੰਚ ਸਕਦਾ, ਇਹ ਚਿੱਤ ਨੂੰ ਕਿਵੇਂ ਧੋ ਦੇਗਾ, ਚਾਹੇ ਤੀਰਥਾਂ ਦਾ ਹੀ ਪਾਣੀ ਹੈ। ਮੁੱਖ ਪੀਤੇ ਤੇ ਖਜਾਏ, ਹਾਂ ਇਹ ਗੱਲ ਮੰਨਦੇ ਹਾਂ ਕਿ ਪਿਆਸ ਲੱਗੀ ਹੈ, ਪਾਣੀ ਪੀ ਲਵੋ, ਤ੍ਰਿਸ਼ਨਾ ਦੂਰ ਹੋ ਸਕਦੀ ਹੈ, ਪਾਣੀ ਪੀ ਲਵੋ, ਪਿਆਸ ਦੂਰ ਹੋ ਸਕਦੀ ਹੈ, ਇਹ ਗੱਲ ਤੇ ਸੱਚੀ ਮੰਨੀ। ਪਰ ਜੇ ਸੋਚੀਏ ਪਾਣੀ ਪਾ ਕੇ ਮੂੰਹ ਡੋਲ ਦਈਏ ਤੇ ਫਿਰ ਕੀ, ਇਸ ਤਰ੍ਹਾਂ ਅੰਦਰਲਾ ਤੁਹਾਡਾ ਸੁੱਚਾ ਹੋ ਜਾਏਗਾ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਪਿਤਾ ਜਗਤ ਕਾ, ਭਾਵ ਪਾਣੀ ਨੂੰ ਜਗਤ ਦਾ ਪਿਤਾ ਮੰਨਿਆ ਜਾਂਦਾ ਹੈ, ਭਾਵ ਪਾਣੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਹੈ, ਪਾਣੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਹੈ, ਚੱਲ ਨਹੀਂ ਸਕਦੀ, ਸੰਸਾਰ ਜਿਉਂਦਾ ਹੈ ਪਾਣੀ ਨਾਲ ਹੀ। ਸਾਇੰਸਦਾਨਾਂ ਨੂੰ ਪੁੱਛ ਕੇ ਦੇਖੋ, 90% ਪਾਣੀ ਹੈ ਸਰੀਰ ਵਿੱਚ। ਪਾਣੀ ਪਿਤਾ ਜਗਤ ਕਾ, ਪਾਣੀ ਨਾਲ ਚੱਲਦਾ ਹੈ ਸਰੀਰ, ਪ੍ਰਭੂ ਨੇ ਬਣਾਇਆ ਐਸਾ। ਔਰ ਫਿਰ ਪਾਣੀ ਸਭ ਖਾਏ, ਔਰ ਪਾਣੀ ਵਿਚ ਮੰਨਿਆ ਅਸੀਂ ਸੂਤਕ ਹੋ ਜਾਂਦਾ ਹੈ, ਪਾਣੀ ਵਿਚ ਜਨਮ ਵੀ ਹੈ, ਪਾਣੀ ਵਿਚ ਮੌਤ ਹੈ, ਜੰਤੂ ਮਰ ਵੀ ਰਹੇ ਨੇ, ਜੰਮ ਵੀ ਰਹੇ ਨੇ, ਬੈਕਟੀਰੀਆ ਜੰਮ ਵੀ ਰਹੇ ਨੇ, ਮਰ ਵੀ ਰਹੇ ਨੇ, ਤੇ ਸੂਤਕ ਨੂੰ ਤੇ ਅਸੀਂ ਕਹਿੰਦੇ ਹਾਂ, ਸੂਤਕ ਨਾਲ ਤੇ ਪਿਟਿਆ ਜਾਂਦਾ ਹੈ ਬੰਦਾ। ਹੁਣ ਉਹੀ ਪਾਣੀ ਤੁਸੀਂ ਪੀ ਰਹੇ ਹੋ, ਮੂੰਹ ਚ ਪਾ ਰਹੇ ਹੋ, ਜਿਸ ਪਾਣੀ ਨਾਲ ਤੁਸੀਂ ਸੋਚਦੇ ਹੋ ਮੇਰਾ ਮਨ ਸੁੱਚਾ ਹੋ ਜਾਏਗਾ, ਤੁਹਾਡੇ ਆਪਣੇ ਕਹਿਣੇ ਅਨੁਸਾਰ ਇਹਦੇ ਪਾਣੀ ਸੂਤਕ ਵਾਲਾ, ਕਿਉਂਕਿ ਇਹਦੇ ਜਨਮ ਵੀ ਹੈ ਤੇ ਮਰਨ ਵੀ ਹੋ ਰਿਹਾ, ਇਹਦੇ ਵਿਚ ਤੇ ਸੂਤਕ ਹੋ ਰਿਹਾ, ਇਹ ਤੁਹਾਡੇ ਮਨ ਨੂੰ ਕਿਵੇਂ ਸੁੱਚਾ ਹੋ ਜਾਏਗਾ, ਸੂਤਕ ਵਾਲਾ ਪਾਣੀ ਤੁਹਾਨੂੰ ਕਿਵੇਂ ਸੁੱਚਾ ਕਰ ਜਾਏਗਾ। ਕਹਿੰਦੇ ਨੇ ਤੁਹਾਡੇ ਆਪਣੇ ਖਿਆਲਾਂ ਮੁਤਾਬਕ ਜਨਮ ਮਰਨ ਤੇ ਸੂਤਕ ਹੁੰਦਾ ਹੈ, ਪਾਣੀ ਵਿਚ ਜੰਤੂ ਮਰ ਵੀ ਰਹੇ ਨੇ, ਜੰਮ ਵੀ ਰਹੇ ਨੇ, ਇਹ ਤਾਂ ਪਾਣੀ ਸੂਤਕ ਵਾਲਾ ਹੋ ਗਿਆ, ਇਹ ਤੁਹਾਨੂੰ ਕਿਵੇਂ ਸੁੱਚਾ ਕਰ ਦੇਗਾ, ਫਿਰ ਇਹ ਤੇ ਆਪ ਹੀ ਮੈਲਾ ਹੋ ਗਿਆ। ਫਿਰ ਔਰ ਫਿਰ ਆਪਾਂ ਅਸਾ ਦੀਵਾਰ ਵਿਚ ਆਮ ਇਹ ਪੰਕਤੀ ਪੜਿਆ ਕਰਦੇ ਹਾਂ, ਤਨ ਫਿੱਟ ਹੈ ਫੇੜ ਕਰੇਨ, ਮਨ ਜੂਠਾ ਚੂੜੀ ਭਰੇਨ, ਪੜ੍ਹਦੇ ਹਾਂ ਨਾ ਕਿੰਨੀ ਕੁ ਵਾਰੀ ਆਸਾ ਦੀਵਾਰ ਚ ਪੰਕਤੀਆਂ ਪੜੀਆਂ ਨੇ, ਤਨ ਫਿੱਟ ਹੈ ਫੇੜ ਕਰੇਨ, ਮਨ ਜੂਠਾ ਚੂੜੀ ਭਰੇਨ, ਤਨ ਫਿੱਟ ਹੈ ਫੇੜ ਕਰੇਨ, ਫਿਟਕਾਰ ਯੋਗ ਤਨ ਨਾਲ, ਤਨ ਹੈ ਫਿਟਕਾਰ ਯੋਗ ਹੋ ਜਾਂਦਾ, ਕਿਉਂ ਫੇੜ ਕਰੇਨ, ਫੇੜ ਕਹਿੰਦੇ ਨੇ ਮੰਦੇ ਕੰਮ ਕਰਨੇ, ਮਾੜੇ ਕੰਮ ਕਰਨੇ, ਪਾਪ ਕਰਨੇ, ਗੁਨਾਹ ਕਰਨੇ, ਅਪਰਾਧ ਕਰਨੇ, ਤਨ ਫਿੱਟਾ ਹੈ ਫੇੜ ਕਰੇਨ, ਤਨ ਫਿਟਕਾਰ ਯੋਗ ਹੋ ਜਾਂਦਾ ਹੈ ਜੇ ਇਸ ਤਨ ਨਾਲ ਮੰਦੇ ਕੰਮ ਕਰੀਏ, ਉਗਣ ਕਮਾਈਏ, ਪਾਪ ਕਰੀਏ, ਮਨ ਜੂਠਾ ਚੂੜੀ ਭਰੇ, ਮਨ ਤੇ ਹੈ ਅੰਦਰੋਂ ਜੂਠਾ, ਪਰ ਜੂਠਾ ਮਨ ਹੈ ਫਿਰ ਵੀ ਬੰਦਾ ਚੂੜੀਆਂ ਕਰੀ ਜਾ ਰਿਹਾ, ਇਹ ਚੂੜੀਆਂ ਦਾ ਕੀ ਲਾਭ ਹੈ, ਮਨ ਕਰਕੇ ਜੂਠੇ ਨੇ ਬੰਦੇ, ਚੂੜੀਆਂ ਭਰੀ ਜਾ ਰਹੇ ਨੇ, ਇਹ ਚੂੜੀਆਂ ਕਿਵੇਂ ਸੁੱਚੀਆਂ ਕਰ ਦੇਣਗੀਆਂ, ਤਨ ਫਿੱਟੇ ਹੋਏ ਨੇ ਔਗਣ ਕਮਾ ਰਹੇ ਨੇ, ਤੇ ਚੂੜੀਆਂ ਵਾਲਾ ਪਾਣੀ ਕਿਵੇਂ ਸੁੱਚਾ ਕਰ ਦੇਗਾ। ਕਾਫੀ ਕਹਿ ਚੁੱਕਾ ਹੁਣ ਚੂੜੀਆਂ ਬਾਰੇ ਵੀ, ਤੇ ਆਓ ਦੇਖੀਏ ਸਤਿਗੁਰੂ ਕੀ ਕਹਿੰਦੇ ਨੇ। ਮੁੱਖ ਝੂਠਾ ਝੂਠ ਬੋਲਣਾ ਕਿ ਉਹ ਘਰ ਸੁੱਚਾ ਹੋਏ। ਝੂਠੇ ਮੂੰਹ ਨਾਲ ਭਾਵ ਜਿਸ ਮੂੰਹ ਨੂੰ ਝੂਠ ਬੋਲਣ ਦੀ ਵਾਦੀ ਹੈ, ਆਦਤ ਹੈ, ਉਸ ਨਾਲ ਝੂਠ ਬੋਲਦੇ ਰਹੀਏ ਤੇ ਫਿਰ ਸੋਚੀਏ ਕਿ ਚੂੜੀਆਂ ਕਰਕੇ ਮਨ ਸੁੱਚਾ ਹੋ ਜਾਏਗਾ, ਅੰਦਰਲਾ ਸੁੱਚਾ ਹੋ ਜਾਏਗਾ। ਕਿਉਂ ਕਰ ਸੁੱਚਾ ਹੋਏ, ਕਿਵੇਂ ਸੁੱਚਾ ਹੋ ਸਕਦਾ? ਅਗਲੀ ਪੰਕਤੀ ਦੇਖੋ, ਬਿਨ ਅਬ ਸ਼ਬਦ ਨਾ ਮਾਂਝੀਐ ਸਾਚੇ ਤੇ ਸੱਚ ਹੋਏ। ਬਿਨ ਅਬ ਸ਼ਬਦ ਨਾ ਮਾਂਝੀਐ, ਬਿਨ ਬਿਨਾ ਬਗੈਰ, ਅਬ ਸ਼ਬਦ, ਅਬ ਕਹਿੰਦੇ ਨੇ ਜਲ ਨੂੰ, ਪਾਣੀ ਨੂੰ, ਤੇ ਸ਼ਬਦ 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 ਤੋਂ ਭਾਵ ਨਾਮ ਬਾਣੀ। ਅਬ ਸ਼ਬਦ ਨਾਮ ਜਲ, ਅਬ ਜਲ ਸ਼ਬਦ ਨਾਮ ਤੋਂ ਹੋ ਗਿਆ, ਅਬ ਸ਼ਬਦ ਹੋ ਗਿਆ ਨਾਮ ਜਲ, ਬਾਣੀ ਜਲ, ਸ਼ਬਦ ਰੂਪੀ ਜਲ, ਸ਼ਬਦ ਰੂਪੀ ਜਲ, ਬਾਣੀ ਰੂਪੀ ਜਲ, ਨਾਮ ਜਲ, ਇਹਨੂੰ ਆਖਿਆ ਅਬ ਸ਼ਬਦ। ਬਿਨ ਅਬ ਸ਼ਬਦ ਨਾ ਮਾਂਝੀਐ, ਬਿਨਾ ਨਾਮ ਜਲ ਦੇ, ਬਿਨਾ ਬਾਣੀ ਰੂਪੀ ਜਲ ਦੇ, ਬਿਨਾ ਸ਼ਬਦ ਰੂਪੀ ਜਲ ਦੇ, ਬੰਦੇ ਦਾ ਮਨ ਮਾਂਝਿਆ ਨਹੀਂ ਜਾ ਸਕਦਾ, ਬੰਦੇ ਦਾ ਮਨ ਪਵਿੱਤਰ ਨਹੀਂ ਹੋ ਸਕਦਾ, ਬੰਦੇ ਦਾ ਮਨ ਸੁੱਚਾ ਨਹੀਂ ਹੋ ਸਕਦਾ। ਬਿਨ ਅਬ ਸ਼ਬਦ ਨਾ ਮਾਂਝੀਐ, ਬੰਦਾ ਨਾਮ ਜਲ ਨਹੀਂ ਛਕ ਰਿਹਾ, ਬਾਣੀ ਜਲ ਨਹੀਂ ਛਕ ਰਿਹਾ, ਸ਼ਬਦ ਜਲ ਨਹੀਂ ਛਕ ਰਿਹਾ, ਬੰਦੇ ਦਾ ਮਨ ਸੁੱਚਾ ਨਹੀਂ ਹੋ ਸਕਦਾ। ਸਾਚੇ ਤੇ ਸੱਚ ਹੋਏ, ਸਾਚੇ ਤੇ ਪਰਮੇਸ਼ਰ ਤੋਂ, ਸਾਚੇ ਤੇ ਆਖਿਆ ਪਰਮੇਸ਼ਰ ਤੋਂ, ਸੱਚ ਹੋਏ ਉਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਮ ਨਾਲ, ਜਿਸ ਨਾਮ ਜਲ ਨਾਲ ਮਨ ਸੁੱਚਾ ਹੁੰਦਾ ਹੈ। ਭਾਵ ਹਰ ਇੱਕ ਦੀ ਬਾਣੀ ਮਨ ਸੁੱਚਾ ਨਹੀਂ ਕਰ ਸਕਦੀ, ਉਹ ਬਾਣੀ ਜੋ ਮਨ ਨੂੰ ਸੁੱਚਾ ਕਰਦੀ ਹੈ ਉਹ ਤਾਂ ਪਰਮੇਸ਼ਰ ਦੀ ਬਾਣੀ ਹੁੰਦੀ ਹੈ, ਪਰਮੇਸ਼ਰ ਤੋਂ ਮਿਲੀ ਬਾਣੀ ਹੁੰਦੀ ਹੈ। ਸਾਚੇ ਤੇ ਮਿਲੀ ਬਾਣੀ ਇਹੀ ਮਨ ਨੂੰ ਸੁੱਚਾ ਕਰ ਸਕਦੀ ਹੈ, ਹਰ ਇੱਕ ਦੀ ਬਾਣੀ ਨਹੀਂ। ਮੈਂ ਕਿੰਨੀ ਸੋਹਣੀ ਕਵਿਤਾ ਲਿਖ ਦਵਾਂ, ਉਸ ਕਵਿਤਾ ਨੂੰ ਤੁਸੀਂ ਯਾਦ ਕਰਕੇ ਰਿਪੀਟ ਕਰਦੇ ਰਹੋ, ਉਹ ਤੁਹਾਡੇ ਮਨ ਨੂੰ ਸੁੱਚਾ ਨਹੀਂ ਕਰੇਗੀ, ਰੱਬੀ ਬਾਣੀ ਸੁੱਚਾ ਕਰੇਗੀ। ਸਾਚੇ ਤੇ ਸੱਚ ਹੋਏ, ਪ੍ਰਭੂ ਤੋਂ ਪਾਈ ਬਾਣੀ, ਪ੍ਰਭੂ ਤੋਂ ਪਾਇਆ ਨਾਮ ਜਲ, ਉਸ ਨਾਲ ਮਨ ਸੁੱਚਾ ਹੁੰਦਾ ਹੈ। ਮੁੰਦੇ ਗੁਣਹੀਣੀ ਸੁੱਖ ਕੇ, ਮੁੰਦੇ ਕਹਿੰਦੇ ਨੇ ਅੱਲੜ ਜੀਵ ਇਸਤਰੀ ਨੂੰ, ਭੋਲੀ ਜੀਵ ਇਸਤਰੀ। ਅਸੀਂ ਸਾਰੀਆਂ ਇਸਤਰੀਆਂ ਪਰਮੇਸ਼ਰ ਦੀਆਂ, ਚਾਹੇ ਕੋਈ ਮਰਦ ਹੈ, ਚਾਹੇ ਔਰਤ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਬੁੱਢਾ ਹੈ, ਸਾਰੇ ਹੀ ਉਸ ਪਰਮੇਸ਼ਰ ਦੀਆਂ ਅਸੀਂ, ਸਾਡੀਆਂ ਜਿੰਦਾਂ ਉਸ ਦੀਆਂ ਪਤਨੀਆਂ ਮੰਨੀਆਂ ਜਾਂਦੀਆਂ ਨੇ। ਮੁੰਦੇ ਹੇ ਭੋਲੀਏ ਜਿੰਦੇ, ਹੇ ਭੋਲੀਏ ਜੀਵ ਇਸਤਰੀਏ, ਗੁਣਹੀਣੀ ਤੂੰ ਤਾਂ ਗੁਣਾਂ ਤੋਂ ਸੱਖਣੀ, ਗੁਣਹੀਣੀ ਹੈ, ਗੁਣਾਂ ਤੋਂ ਸੱਖਣੀ ਹੈ, ਤੇਰੇ ਵਿੱਚ ਕੋਈ ਗੁਣ ਨਹੀਂ। ਸੁੱਕ ਕੇ ਤੇ ਫਿਰ ਪ੍ਰਭੂ ਨਾਲ ਜੋੜ ਪੈਣ ਦਾ ਸੁੱਖ ਕਿਵੇਂ ਨਸੀਬ ਹੋ ਸਕਦਾ ਹੈ? ਅੰਦਰਲਾ ਸੁੱਖ ਆਤਮ ਸ਼ਾਂਤੀ, ਪ੍ਰਭੂ ਨਾਲ ਜੁੜਨ ਤੇ ਜੋ ਆਤਮ ਸ਼ਾਂਤੀ ਮਿਲਦੀ ਹੈ ਉਹ ਤੈਨੂੰ ਕਿਵੇਂ ਨਸੀਬ ਹੋ ਸਕਦੀ ਹੈ? ਮੁੰਦੇ ਗੁਣਹੀਣੀ ਸੁੱਖ ਕੇ, ਹੇ ਭੋਲੀਏ ਜਿੰਦੇ, ਤੂੰ ਹੈ ਗੁਣਹੀਣੀ, ਤੇਰੇ ਵਿੱਚ ਕੋਈ ਰੱਬੀ ਗੁਣ ਨਹੀਂ, ਕੋਈ ਦੈਵੀ ਗੁਣ ਨਹੀਂ, ਕੋਈ ਈਸ਼ਵਰੀ ਗੁਣ ਨਹੀਂ। ਤੇ ਜੇ ਤੂੰ ਸੋਚੇ ਕਿ ਤੈਨੂੰ ਆਤਮ ਸ਼ਾਂਤੀ ਹਾਸਲ ਹੋ ਜਾਏ, ਕਿਵੇਂ ਹੋ ਸਕਦੀ ਹੈ? ਗੁਣਹੀਣੀ ਨੂੰ ਆਤਮ ਸ਼ਾਂਤੀ ਨਹੀਂ ਨਸੀਬ ਹੋ ਸਕਦੀ, ਪ੍ਰਭੂ ਇਹ ਤੇ ਪ੍ਰਭੂ ਨਾਲ ਜੋੜ ਪੈਣ ਤੇ ਨਸੀਬ ਹੁੰਦੀ ਹੈ, ਇਹ ਸੁੱਖ ਸ਼ਾਂਤੀ ਤਿਵੇਂ ਮਿਲਦੀ ਹੈ। ਮੁੰਦੇ ਗੁਣਹੀਣੀ ਸੁੱਖ ਕੇ, ਫਿਰ ਰਲੀਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ, ਫਿਰ ਰਲੀਆਂ ਰਸ ਮਾਣ ਸੀ ਸਾਚ ਸ਼ਬਦ ਸੁਖ ਨੇ ਫਿਰ ਰਲੀਆਂ ਫਿਰ ਰਲੀਆਂ ਦਾ ਮਤਲਬ ਹੈ ਫਿਰ ਆਖਿਆ ਪਤੀ ਨੂੰ ਤੇ ਇਹ ਹੈ ਪ੍ਰਭੂ ਪਤੀ ਰਲੀਆਂ ਤੋਂ ਭਾਵ ਮੌਜਾਂ ਫਿਰ ਨਾਲ ਮਿਲਾਪ ਦੀਆਂ ਮੌਜਾਂ ਪਤੀ ਨਾਲ ਮਿਲਾਪ ਦੀਆਂ ਮੌਜਾਂ ਪ੍ਰਭੂ ਪਤੀ ਨਾਲ ਪ੍ਰਭੂ ਪਤੀ ਨਾਲ ਮਿਲਾਪ ਦੀਆਂ ਮੌਜਾਂ ਕਦੋਂ ਹਾਸਲ ਹੋ ਸਕਦੀਆਂ ਇਹਦੀ ਗੱਲ ਦੱਸਦੇ ਫਿਰ ਰਲੀਆਂ ਤੇ ਐਵੇਂ ਰਸ ਫਿਰ ਨਾਲ ਮਿਲਾਪ ਦਾ ਆਨੰਦ ਰਸ ਆਖਿਆ ਆਨੰਦ ਨੂੰ ਪ੍ਰਭੂ ਪਤੀ ਨਾਲ ਮਿਲਾਪ ਦਾ ਆਨੰਦ ਪ੍ਰਭੂ ਪਤੀ ਨਾਲ ਮਿਲਾਪ ਦੇ ਮੌਜ ਪ੍ਰਭੂ ਪਤੀ ਨਾਲ ਮਿਲਾਪ ਦਾ ਆਨੰਦ ਕਿਵੇਂ ਮਾਣ ਸੀ ਕਿਵੇਂ ਮਾਣਿਆ ਜਾ ਸਕਦਾ ਤੂੰ ਕਿਵੇਂ ਮਾਣੇਗੀ ਤਾਂ ਜਵਾਬ ਇਹਨਾਂ ਅੱਖਰਾਂ ਵਿੱਚ ਸਾਚ ਸ਼ਬਦ ਸੁਖ ਨੇ ਸਾਚ ਸ਼ਬਦ ਆਖਿਆ ਸਾਚ ਰੱਬ ਦੇ ਰੱਬ ਦੇ ਰੱਬੀ ਸ਼ਬਦ ਹੈ ਬਾਣੀ ਨਾਲ ਨੇ ਕਹਿੰਦੇ ਨੇ ਪ੍ਰੀਤ ਸਾਚ ਸ਼ਬਦ ਹੈ ਨੇ ਜੇ ਰੱਬੀ ਬਾਣੀ ਨਾਲ ਪ੍ਰੀਤ ਪਾਈਏ ਤਾਂ ਇਹ ਸੁੱਖ ਮਿਲ ਸਕਦਾ ਹੈ ਪ੍ਰਭੂ ਪਤੀ ਦੇ ਮਿਲਾਪ ਦਾ ਸੁੱਖ ਪ੍ਰਭੂ ਪਤੀ ਨਾਲ ਮਿਲਾਪ ਦਾ ਰਸ ਆਨੰਦ ਉਦੋਂ ਤੈਨੂੰ ਮਿਲ ਸਕਦਾ ਹੈ ਜੇ ਤੇਰੀ ਪ੍ਰੀਤੀ ਸਾਚ ਸ਼ਬਦ ਪਵੇ ਜੇ ਤੇਰੀ ਪ੍ਰੀਤੀ ਤੇਰਾ ਨੇ ਰੱਬੀ ਬਾਣੀ ਨਾਲ ਪਵੇ ਨੇ ਕਹਿੰਦੇ ਨੇ ਪ੍ਰੀਤੀ ਨੂੰ ਪਿਆਰ ਤੇਰਾ ਨੇ ਤੇਰੀ ਪ੍ਰੀਤੀ ਤੇਰਾ ਪਿਆਰ ਰੱਬੀ ਸ਼ਬਦ ਨਾਲ ਪਵੇ ਫਿਰ ਤੈਨੂੰ ਇਹ ਸੁੱਖ ਨਸੀਬ ਹੋ ਸਕਦਾ ਕਿਹੜਾ ਸੁੱਖ ਪ੍ਰਭੂ ਮਿਲਾਪ ਦਾ ਸੁੱਖ ਪ੍ਰਭੂ ਮਿਲਾਪ ਦੀ ਮੌਜ ਪ੍ਰਭੂ ਮਿਲਾਪ ਦਾ ਰਸ ਇਹ ਤਦ ਮਿਲ ਸਕਦਾ ਤਾਂ ਫਿਰ ਪਰਦੇਸੀ ਜੇ ਥੀ ਹੈ ਧਨ ਵਾਂਡੀ ਚੂਰੇ ਪਹਿਲੋਂ ਅੱਖਰੀ ਅਰਥ ਕਰ ਦੇਵਾਂ ਫਿਰ ਭਾਵ ਅਰਥ ਸਮਝਾਵਾਂਗਾ ਪਹਿਲੋਂ ਅੱਖਰੀ ਅਰਥ ਫਿਰ ਪਰਦੇਸੀ ਜੇ ਥੀ ਹੈ ਜੇ ਕਿਸੇ ਔਰਤ ਦਾ ਪਤੀ ਪਰਦੇਸ ਚਲਾ ਜਾਏ ਤਾਂ ਉਹ ਪਤਨੀ ਤਾਂ ਉਹ ਔਰਤ ਵਾਂਢੀ ਤੋਂ ਭਾਵ ਵਿਛੜੀ ਹੋਈ ਪਤੀ ਨਾਲੋਂ ਵਿਛੜੀ ਹੋਈ ਝੂਰੇ ਅੰਦਰੋਂ ਅੰਦਰ ਝੂਰਦੀ ਏ ਦੁੱਖ ਮਹਿਸੂਸ ਕਰਦੀ ਏ ਵਿਛੋੜਾ ਮਹਿਸੂਸ ਕਰਦੀ ਏ ਦੁੱਖ ਮਹਿਸੂਸ ਕਰਦੀ ਏ ਝੂਰਦੀ ਏ ਅਖਰੀ ਅਰਥ ਕੀਤੇ ਕੋਈ ਔਰਤ ਹੈ ਪਤੀ ਪਰਦੇਸ ਚਲਾ ਗਿਆ ਤਾਂ ਅੰਦਰੋਂ ਅੰਦਰ ਝੂਰਦੀ ਹੈ ਦੁਖੀ ਹੁੰਦੀ ਹੈ ਸੁਖੀ ਨਹੀਂ ਹੈ ਕਿਉਂਕਿ ਪਤੀ ਦਾ ਸਾਥ ਨਸੀਬ ਨਹੀਂ ਹੈ ਹੁਣ ਭਾਵ ਅਰਥ ਵੱਲ ਆਵਾਂ ਸਾਰੇ ਧਿਆਨ ਦੇਣਾ ਹੁਣ ਭਾਵ ਅਰਥ ਕਰਦੇ ਹਾਂ ਪਰਦੇਸ ਕੀ ਹੈ ਕਿਸੇ ਪਤੀ ਦਾ ਕਿਸੇ ਪਤਨੀ ਦਾ ਪਤੀ ਕਿਸੇ ਦੂਜੇ ਮਰਦ ਦੇ ਹਿਰਦੇ ਚ ਵਸ ਜਾਏ ਕਿਸੇ ਪਤਨੀ ਦਾ ਪਤੀ ਕਿਸੇ ਹੋਰ ਔਰਤ ਦੇ ਹਿਰਦੇ ਚ ਵਸ ਜਾਏ ਕਿਸੇ ਹੋਰ ਔਰਤ ਦੇ ਹਿਰਦੇ ਚ ਵਸ ਜਾਏ ਕਿਸੇ ਔਰਤ ਦਾ ਪਤੀ ਹੈ ਉਹਦਾ ਟਿਕਾਣਾ ਕਿਸੇ ਹੋਰ ਔਰਤ ਦੇ ਹਿਰਦੇ ਵਿੱਚ ਹੋ ਜਾਏ ਭਾਵ ਕੋਈ ਹੋਰ ਔਰਤ ਉਸ ਨੂੰ ਪਿਆਰ ਕਰੇ ਉਸਦਾ ਪ੍ਰੇਮ ਕਿਸੇ ਹੋਰ ਔਰਤ ਨਾਲ ਹੋ ਜਾਏ ਇਹ ਹੈ ਪਤੀ ਦਾ ਪਰਦੇਸ ਚਲੇ ਜਾਣਾ ਭਾਵ ਆਪਣੀ ਔਰਤ ਨੂੰ ਛੱਡ ਕੇ ਹੋਰ ਕਿਸੇ ਦੇ ਹਿਰਦੇ ਚ ਜਗ੍ਹਾ ਲੈ ਲੈਣੀ ਇਹੀ ਹਾਲਤ ਹੈ ਸਾਡੀ ਅਸੀਂ ਸਾਰੀਆਂ ਸੁਹਾਗਣਾ ਹਾਂ ਪ੍ਰਭੂ ਪਤੀ ਦੀਆਂ ਪ੍ਰਭੂ ਸਾਡਾ ਪਤੀ ਹੈ ਅਸੀਂ ਜਿਵੇਂ ਪਤਨੀਆਂ ਸਾਡੀਆਂ ਜਿੰਦਾਂ ਜਿਵੇਂ ਪਤਨੀਆਂ ਨੇ ਹੁਣ ਜੇ ਮੈਂ ਇਹੋ ਮਹਿਸੂਸ ਕਰਦਾ ਕਿ ਮੇਰਾ ਪਤੀ ਨਾਲ ਜੋੜ ਨਹੀਂ ਉਹ ਪਤੀ ਹੋਰ ਸੁਹਾਗਣਾਂ ਦੇ ਹਿਰਦਿਆਂ ਨੂੰ ਤੇ ਮਾਣਦਾ ਹੈ, ਮੇਰੇ ਹਿਰਦੇ ਨੂੰ ਨਹੀਂ ਮਾਣ ਰਿਹਾ। ਹੋਰ ਗੁਰਮੁਖ ਸੁਹਾਗਣਾਂ ਨੇ, ਜਿੰਨੇ ਗੁਰਮੁਖ ਬੰਦੇ ਨੇ, ਸੰਤ ਨੇ, ਭਗਤ ਨੇ, ਉਨ੍ਹਾਂ ਦੇ ਹਿਰਦਿਆਂ ਨੂੰ ਤੇ ਪ੍ਰਭੂਪਤੀ ਮਾਣ ਰਿਹਾ। ਮੈਨੂੰ ਤੇ ਉਹਦਾ ਸਾਥ ਨਸੀਬ ਨਹੀਂ ਹੈ। ਤੋ ਮੇਰਾ ਪਤੀ ਦੂਜਿਆਂ ਦੇ ਹਿਰਦੇ ਚ ਤਾਂ ਵਸਦਾ ਹੈ, ਮੇਰੇ ਹਿਰਦੇ ਚ ਨਹੀਂ ਵਸ ਰਿਹਾ। ਫਿਰ ਪ੍ਰਭੂਪਤੀ ਦੂਜਿਆਂ ਦੇ ਹਿਰਦੇ ਚ ਤਾਂ ਵਸ ਰਿਹਾ, ਮੇਰੇ ਹਿਰਦੇ ਚ ਨਹੀਂ ਵਸ ਰਿਹਾ। ਇਸ ਤਰ੍ਹਾਂ ਫਿਰ ਬੰਦਾ ਝੂਰਦਾ ਏ, ਦੁਖੀ ਹੁੰਦਾ ਏ ਕਿ ਮੈਨੂੰ ਆਪਣੇ ਪ੍ਰਭੂਪਤੀ ਦਾ ਸਾਥ ਨਸੀਬ ਨਹੀਂ ਹੈ। ਫਿਰ ਪਰਦੇਸੀ ਜੇ ਥੀਏ, ਪ੍ਰਭੂਪਤੀ ਜੇ ਹੋਰ ਹਿਰਦਿਆਂ ਵਿਚ ਤਾਂ ਵਾਸਾ ਰੱਖੇ ਤੇ ਮੇਰੇ ਹਿਰਦੇ ਨੂੰ ਸੱਖਣਾ ਰੱਖੇ, ਇਹ ਹੈ ਫਿਰ ਦਾ ਪਰਦੇਸੀ ਹੋ ਜਾਣਾ। ਧਨ ਵਾਂਢੀ ਚੂਰੇ, ਇਹ ਜੀ ਧਨ, ਇਹ ਜੀ ਔਰਤ, ਧਨ ਦਾ ਮਤਲਬ ਔਰਤ, ਵਾਂਢੀ ਤੋਂ ਭਾਵ ਛੁੱਟੜ, ਛੱਡੀ ਹੋਈ ਛੁੱਟੜ, ਚੂਰੇ ਅੰਦਰੋਂ ਅੰਦਰ ਝੂਰਦੀ ਏ, ਅੰਦਰੋਂ ਅੰਦਰ ਸਤੀ ਰਹਿੰਦੀ ਏ, ਦੁਖੀ ਰਹਿੰਦੀ ਏ। ਉਹਦੀ ਹਾਲਤ ਕਿਹੋ ਜਿਹੀ ਹੁੰਦੀ ਏ? ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ। ਮੱਛੀ ਏ, ਪਾਣੀ ਏ ਥੋੜਾ, ਤੇ ਫਿਰ ਮੱਛੀ ਦੀ ਹਾਲਤ ਕੀ ਏ? ਤੜਪਦੀ ਏ। ਕਰਨ ਪਲਾਵ ਕੀ ਹੁੰਦਾ ਏ ਸਮਝਾ ਦੇਵਾਂ। ਕਰਨ ਪਲਾਵ ਕਹਿੰਦੇ ਨੇ ਕੀਰਨੇ ਪਾਉਣੇ, ਇਸ ਢੰਗ ਨਾਲ ਰੋਣਾ ਕਿ ਦੂਜਿਆਂ ਨੂੰ ਵੀ ਤਰਸ ਆ ਜਾਏ, ਐਸੇ ਢੰਗ ਨਾਲ ਰੋਣਾ ਕਿ ਦੂਜਿਆਂ ਨੂੰ ਵੀ ਤੁਹਾਡੇ ਤੇ ਰੋਣ ਵਾਲੇ ਤੇ ਤਰਸ ਆ ਜਾਏ, ਇਹ ਹੈ ਕਰਨ ਪਲਾਵ। ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ, ਜਿਵੇਂ ਥੋੜੇ ਪਾਣੀ ਵਿਚ ਮੱਛੀ ਤੜਪਦੀ ਏ ਤੇ ਜਾਣ ਜਾਂਦੀ ਵੇਖ ਕੇ ਰੋਂਦੀ ਕੁਰਲਾਉਂਦੀ ਏ, ਤਰਲੇ ਲੈਂਦੀ ਏ, ਇਹੋ ਜਿਹੀ ਹਾਲਤ ਹੁੰਦੀ ਏ ਉਸ ਜੀਵ ਦੀ, ਉਸ ਜੀਵ ਦੀ ਆਤਮਾ ਦੀ, ਜਿਸ ਜੀਵ ਦੇ ਹਿਰਦੇ ਵਿਚ ਪ੍ਰਭੂਪਤੀ ਨਹੀਂ ਵਸਦਾ। ਫਿਰ ਪਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ, ਫਿਰ ਪਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ, ਫਿਰ ਪਾਵੈ। ਜੇ ਕੋਈ ਜੀਵ ਇਸਤਰੀ, ਜੇ ਕੋਈ ਜਿੰਦ ਪ੍ਰਭੂ ਨੂੰ ਪਾ ਜਾਏ, ਫਿਰ ਪਾਵੈ ਫਿਰ ਨੂੰ ਪਾ ਜਾਏ। ਜੇ ਕੋਈ ਜੀਵ ਇਸਤਰੀ ਪਿਰ ਨੂੰ ਪਾ ਜਾਏ ਤਾਂ ਫਿਰ ਸੁਖ ਪਾਈ ਹੈ, ਫਿਰ ਸੁਖ ਪਾਈਦਾ, ਫਿਰ ਉਹ ਜੀਵ ਇਸਤਰੀ ਸੁਖ ਪਾਉਂਦੀ ਹੈ। ਤੇ ਪਿਰ ਨੂੰ ਕਦੋਂ ਪਾਉਂਦਾ? ਪਾ ਜਾਂਦੀ ਹੈ ਇਸਤਰੀ ਜਾਂ ਆਪੇ ਨਦਰ ਕਰੇ, ਜਾਂ ਜਦੋਂ ਆਪੇ ਪ੍ਰਭੂ ਖੁਦ ਨਦਰ ਕਰੇ, ਮਿਹਰ ਕਰੇ। ਹੁਣ ਤਰਤੀਬ ਦੇ ਦੇਵਾਂ ਖਿਆਲਾਂ ਨੂੰ, ਇਸੇ ਪੰਕਤੀ ਦੇ ਖਿਆਲਾਂ ਨੂੰ। ਜਦੋਂ ਪਰਮਾਤਮਾ ਖੁਦ ਕਿਸੇ ਜੀਵ ਇਸਤਰੀ ਤੇ ਨਦਰ ਕਰੇ, ਮਿਹਰ ਕਰੇ, ਤਦ ਉਹ ਜੀਵ ਇਸਤਰੀ ਪਰਮਾਤਮਾ ਨੂੰ ਪਾ ਜਾਂਦੀ ਏ ਤੇ ਫਿਰ ਪ੍ਰਭੂ ਮਿਲਾਪ ਦਾ ਸੁਖ ਮਾਣਦੀ ਏ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਸਖੀਆਂ ਸਹੇਲੀਆਂ ਨਾਲ ਆਪਣੇ ਪਿਰ ਦੀ ਸਿਫਤ ਕਰ। ਸਖੀਆਂ ਸਹੇਲੀਆਂ ਆਖਿਆ ਕਿਨ੍ਹਾਂ ਨੂੰ? ਸਤਸੰਗੀਆਂ ਨੂੰ, ਆਪਣੇ ਸੰਗੀਆਂ ਨਾਲ, ਸਤਸੰਗੀਆਂ ਨਾਲ ਬਹਿ ਕੇ, ਆਪਣੇ ਸੰਗੀਆਂ ਸਾਥੀਆਂ ਨਾਲ ਬਹਿ ਕੇ ਪ੍ਰਭੂ ਦੀ ਸਿਫਤ ਵਿਚ ਜੁੜਿਆ ਕਰ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਆਪਣੀਆਂ ਸਖੀਆਂ ਸਹੇਲੀਆਂ ਵਿਚ ਬਹਿ ਕੇ, ਆਪਣੇ ਸਤਸੰਗੀਆਂ ਵਿਚ ਬਹਿ ਕੇ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ, ਪ੍ਰਭੂ ਦੀ ਬੰਦਗੀ ਕਰਿਆ ਕਰ। ਤਨ ਸੋਹੇ ਮਨ ਮੋਹਿਆ ਰਤੀ ਰੰਗ ਨਿਹਾਲ। ਤਨ ਸੋਹੇ ਮਨ ਮੋਹਿਆ ਰਤੀ ਰੰਗ ਰਿਹਾ ਨਿਹਾਲ। ਇਸ ਤਰ੍ਹਾਂ ਜਣੀਆਂ ਸਤਸੰਗ ਵਿਚ ਬਹਿ ਕੇ ਪ੍ਰਭੂ ਦੀ ਸਿਫ਼ ਸਲਾਹ ਕਰਦੀਆਂ ਨੇ, ਉਨ੍ਹਾਂ ਦਾ ਮਨ ਪ੍ਰਭੂ ਵਿਚ ਮੋਹਿਆ ਜਾਂਦਾ ਹੈ। ਮਨ ਮੋਹਿਆ, ਉਨ੍ਹਾਂ ਦਾ ਮਨ ਪ੍ਰਭੂ ਵਿਚ ਮੋਹਿਆ ਜਾਂਦਾ ਹੈ। ਰਤੀ ਰੰਗ ਨਿਹਾਲ, ਰਤੀ ਰੰਗੀਆਂ ਜਾਂਦੀਆਂ ਨੇ, ਰੰਗ ਪ੍ਰੇਮ ਰੰਗ ਵਿਚ, ਨਿਹਾਲ ਤੇ ਨਿਹਾਲ ਹੁੰਦੀਆਂ ਨੇ, ਆਨੰਦ ਵਿਚ ਆਉਂਦੀਆਂ ਨੇ। ਉਨ੍ਹਾਂ ਦਾ ਮਨ ਪ੍ਰਭੂ ਨਾਲ ਮੋਹਿਆ ਜਾਂਦਾ ਹੈ। ਰਤੀ ਰੰਗ ਨਿਹਾਲ, ਐਸੀ ਜੀਵ ਇਸਤਰੀ ਪ੍ਰਭੂ ਪ੍ਰੇਮ ਨਾਲ ਰੰਗੀ ਜਾਂਦੀ ਏ ਤੇ ਨਿਹਾਲ ਹੁੰਦੀ ਏ। ਤੇ ਹੁਣ ਜੁੜੇਗਾ ਅਖੀਰ ਵਿਚ ਤਨ ਸੋਹੇ। ਤਨ ਸੋਹੇ ਦਾ ਮਤਲਬ ਇਹ ਨਹੀਂ ਕਿ ਤਨ ਸੁੰਦਰ ਹੋ ਜਾਂਦਾ ਹੈ। ਤਨ ਸੋਹੇ ਦਾ ਮਤਲਬ ਹੈ ਤਨ ਸੁਭਾਏਮਾਨ ਹੋ ਜਾਂਦਾ ਹੈ ਪ੍ਰਭੂ ਦੇ ਵਸਣ ਕਰਕੇ। ਪ੍ਰਭੂ ਅੰਦਰ ਵਸ ਪੈਂਦਾ ਹੈ ਤਾਂ ਤਨ ਵੀ ਸੁਭਾਏਮਾਨ ਹੋ ਜਾਂਦਾ ਹੈ। ਜਦੋਂ ਕੋਈ ਸਤਸੰਗ ਵਿਚ ਬਹਿ ਕੇ ਸਖੀ ਸਹੇਲੀਆਂ ਨਾਲ ਸਿਫ਼ ਸਲਾਹ ਕਰੇ ਤਾਂ ਉਸਦਾ ਮਨ ਪ੍ਰਭੂ ਵੱਲ ਮੋਹਿਆ ਜਾਂਦਾ ਹੈ। ਉਸਦਾ ਮਨ ਪ੍ਰਭੂ ਦੇ ਪ੍ਰੇਮ ਰੰਗ ਵਿਚ ਭਿੱਜ ਕੇ ਨਿਹਾਲ ਹੁੰਦਾ ਹੈ ਤੇ ਉਹਦੇ ਤਨ ਅੰਦਰ ਪ੍ਰਭੂ ਸੁਭਾਏਮਾਨ ਹੋ ਜਾਂਦਾ ਹੈ। ਪ੍ਰਭੂ ਉਸਦੇ ਤਨ ਵਿਚ ਆ ਕੇ ਸ਼ੋਭਾ ਪਾਉਂਦਾ ਹੈ, ਉਸਦੇ ਤਨ ਨੂੰ ਸੁਭਾਏਮਾਨ ਕਰ ਦਿੰਦਾ ਵਸ ਕੇ ਉਹਦੇ ਤਨ ਵਿਚ, ਉਹਦੇ ਹਿਰਦੇ ਚ ਵਸ ਗਏ ਉਸਦੇ ਤਨ ਨੂੰ ਸੁਭਾਏਮਾਨ ਕਰ ਦਿੰਦਾ ਪ੍ਰਭੂ। ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ। ਸ਼ਬਦ ਸਵਾਰੀ ਸੋਹਣੀ, ਇਸ ਤਰ੍ਹਾਂ ਬਾਈ ਜਿੰਦ ਸ਼ਬਦ ਦੀ ਸਵਾਰੀ ਹੋਈ ਸੋਹਣੀ ਬਣਦੀ ਹੈ। ਸ਼ਬਦ ਨਾਲ ਸਵਰੀ ਹੋਈ ਜਿੰਦ ਸੋਹਣੀ ਬਣਦੀ ਹੈ। ਫਿਰ ਰਾਵੇ ਗੁਣ ਨਾਲ, ਫਿਰ ਉਸ ਜਿੰਦ ਨੂੰ ਮਾਣਦਾ ਏ, ਫਿਰ ਉਸ ਜੀਵ ਇਸਤਰੀ ਦਾ ਹਿਰਦਾ ਮਾਣਦਾ ਏ ਜਿਹੜੀ ਗੁਣਾਂ ਨਾਲ ਭਰੀ ਹੈ। ਜਿਹੜੀ ਜਿੰਦ ਗੁਣਾਂ ਨਾਲ ਭਰ ਜਾਂਦੀ ਏ ਪ੍ਰਭੂ ਪਤੀ ਉਸਦਾ ਸਾਥ ਮਾਣਦਾ ਹੈ। ਫਿਰ ਰਾਵੇ ਭਾਵ ਫਿਰ ਉਸਦਾ ਸਾਥ ਮਾਣਦਾ ਹੈ ਗੁਣ ਨਾਲ, ਜੋ ਗੁਣਾਂ ਨਾਲ ਭਰ ਜਾਂਦੀ ਏ, ਜੋ ਦੈਵੀ ਗੁਣਾਂ ਨਾਲ, ਪਰਮੇਸ਼ਰੀ ਗੁਣਾਂ ਨਾਲ ਆਪਣੇ ਆਪ ਨੂੰ ਭਰਦੀ ਏ, ਜੋ ਗੁਣਾਂ ਨਾਲ ਭਰ ਜਾਂਦੀ ਏ ਪਰਮਾਤਮਾ ਉਸਦੇ ਹਿਰਦੇ ਨੂੰ ਮਾਣਦਾ। ਕਾਮਣੀ ਕਾਮਨਾ ਆਵੇ ਖੋਟੀ ਅਵਗੁਣਿਆਰ। ਕਾਮਣੀ ਕਾਮਨਾ ਆਵੇ, ਕਾਮਣੀ ਆਖਦੇ ਨੇ ਜੀਵ ਇਸਤਰੀ ਨੂੰ, ਆਪਾਂ ਕਾਮਣ ਕਹਿ ਦਿੰਦੇ ਹਾਂ, ਅਸਲ ਚ ਹੈ ਕਾਮਣੀ। ਕਾਮਣੀ ਦਾ ਮਤਲਬ ਜੋ ਦੂਜੇ ਵਿਚ ਕਾਮ ਵਾਸ਼ਨਾ ਪੈਦਾ ਕਰ ਦੇਵੇ ਉਸਨੂੰ ਆਖੀਦਾ ਕਾਮਣੀ। ਉਹ ਔਰਤ ਜੋ ਦੂਜੇ ਵਿਚ ਜੋ ਕਾਮ ਵਾਸ਼ਨਾ ਪੈਦਾ ਕਰਦੀ ਹੈ ਉਹ ਹੈ ਕਾਮਣੀ। ਕਾਮਣੀ ਕਾਮਨਾ ਆਵੇ, ਤੋ ਕਾਮਣੀ ਤੋਂ ਭਾਵ ਜੀਵ ਇਸਤਰੀ। ਕਾਮਨਾ ਆਵੀ, ਉਹਦੀ ਜ਼ਿੰਦਗੀ ਕਿਸੇ ਕੰਮ ਨਹੀਂ ਆਉਂਦੀ। ਉਸ ਜਿੰਦ ਦੀ ਜ਼ਿੰਦਗੀ, ਉਸ ਜੀਵ ਇਸਤਰੀ ਦੀ ਜ਼ਿੰਦਗੀ ਕਿਸੇ ਕੰਮ ਦੀ ਨਹੀਂ, ਕਿਸੇ ਕੰਮ ਨਹੀਂ ਆਉਂਦੀ। ਕਿਹੜੀ ਦੀ? ਖੋਟੀ ਅਵਗਣਿਆਰ, ਜਿਹੜੀ ਮਨ ਕਰਕੇ ਖੋਟੀ ਹੈ ਤੇ ਔਗਣਾਂ ਨਾਲ ਭਰੀ ਹੋਈ ਹੈ। ਜਿਹੜੀ ਜਿੰਦ ਖੋਟੀ ਹੈ ਮਨ ਕਰਕੇ, ਜੀਵ ਇਸਤਰੀ ਜਿਹੜੀ ਖੋਟੀ ਹੈ ਔਗਣਾਂ ਨਾਲ ਭਰੀ ਹੈ, ਉਹਦੀ ਜ਼ਿੰਦਗੀ ਕਿਸੇ ਕੰਮ ਨਹੀਂ ਆਉਂਦੀ, ਉਹਦੀ ਜ਼ਿੰਦਗੀ ਕਿਸੇ ਅਰਥੇ ਨਹੀਂ। ਐਸੀ ਜੀਵ ਇਸਤਰੀ ਦੀ ਜੋ ਲਾਈਫ ਹੈ ਯੂਜ਼ਲੈਸ ਹੈ, ਫਰੂਟਲੈਸ ਹੈ। ਕਾਮਣੀ ਕਾਮਨਾ ਬਈ, ਉਸ ਕਾਮਣੀ ਦੀ ਜ਼ਿੰਦਗੀ ਕਿਸੇ ਕੰਮ ਦੀ ਨਹੀਂ, ਜੋ ਅੰਦਰੋਂ ਖੋਟੀ ਹੈ, ਖੋਟ ਨਾਲ ਭਰੀ ਹੈ ਔਰ ਔਗਣਾਂ ਨਾਲ ਭਰੀ ਹੈ। ਉਗਣਿਆ ਰਹੇ। ਨਾ ਸੁਖ ਪਾਈਐ ਨਾ ਸੁਖ ਪੇਈਐ ਸਹੁਰੇ ਝੂਠ ਜਲੀ ਵੇਕਾਰ। ਨਾ ਸੁਖ ਪੇਈਐ ਸਹੁਰੇ, ਨਾ ਉਸ ਨੂੰ ਪੇਕੇ ਘਰ ਸੁਖ ਹੈ ਤੇ ਨਾ ਸਹੁਰੇ ਘਰ, ਯਾਨੀ ਕਿ ਦਰਗਾਹੇ ਪੇਕਾ ਘਰ ਹੈ ਆ ਸੰਸਾਰ ਤੇ ਸਹੁਰਾ ਘਰ ਹੈ ਪ੍ਰਭੂ ਦੀ ਦਰਗਾਹ। ਨਾ ਸੁਖ ਪੇਈਐ ਤੇ ਨਾ ਸੁਖ ਸਹੁਰੇ, ਉਸ ਨੂੰ ਨਾ ਇਸ ਸੰਸਾਰ ਵਿਚ ਸੁਖ ਹੈ ਨਾ ਦਰਗਾਹੇ ਕੋਈ ਸੁਖ ਹੈ। ਕਿਸ ਨੂੰ? ਝੂਠ ਜਲੀ ਵੇਕਾਰ। ਝੂਠ, ਝੂਠ ਦਾ ਮਤਲਬ ਇੱਥੇ ਹੈ ਨਾਸਵੰਤ ਪਦਾਰਥ, ਨਾਸਵੰਤ ਮਾਇਕ ਪਦਾਰਥ, ਝੂਠੇ ਪਦਾਰਥ। ਨਾਸਵੰਤ ਪਦਾਰਥਾਂ ਦੀ ਤ੍ਰਿਸ਼ਨਾ ਵਿਚ ਜੋ ਜਲ ਰਹੀ ਹੈ ਔਰ ਵਿਕਾਰਾਂ ਵਿਚ ਜੋ ਜਲ ਰਹੀ ਹੈ, ਜਿਹੜੇ ਨਾਸਵੰਤ ਪਦਾਰਥਾਂ ਦੀ ਤ੍ਰਿਸ਼ਨਾ ਵਿਚ ਜਲ ਰਹੀ ਹੈ, ਸੇਕ ਸਹਿ ਰਹੀ ਹੈ, ਔਰ ਵਿਕਾਰ ਆਖਿਆ ਵਿਕਾਰਾਂ ਨੂੰ, ਔਰ ਜੋ ਵਿਕਾਰਾਂ ਦਾ ਸੇਕ ਸਹਿ ਰਹੀ ਹੈ, ਐਸੀ ਜਿੰਦ ਨਾ ਸੁਖ ਪੇਈਏ ਨਾ ਸੁਖ ਸਹੁਰੇ। ਐਸੀ ਜਿੰਦ ਨੂੰ ਨਾ ਸੰਸਾਰ ਵਿਚ ਸੁਖ ਹੈ ਤੇ ਨਾ ਦਰਗਾਹੇ ਸੁਖ, ਉਹਦਾ ਲੋਕ ਪਰਲੋਕ ਵਿਗੜਿਆ ਸਮਝੋ। ਨਾ ਸੁਖ ਪਈਏ ਸਹੁਰੇ ਝੂਠ ਜਲੀ ਵੇਕਾਰ। ਆਵਣ ਵੰਜਣ ਦਾਖੜੋ ਛੋੜੀ ਕੰਤ ਵਿਸਾਰ। ਆਵਣ ਵੰਜਣ, ਆਵਣ ਜਨਮ, ਸੰਸਾਰ ਤੇ ਆਉਣਾ, ਆਵਣ ਆਖਿਆ ਸੰਸਾਰ ਤੇ ਆਉਣਾ, ਸੰਸਾਰ ਵਿਚ ਜਨਮ। ਵੰਜਣ ਤੁਰਨਾ, ਸੰਸਾਰ ਤੋਂ ਵਿਦਾਇਗੀ ਲੈਣੀ। ਆਵਣ ਵੰਜਣ ਜੰਮਣ ਮਰਨ। ਡਾਖੜੋ ਦੁੱਖਾਂ ਭਰਿਆ, ਉਸਦਾ ਸੰਸਾਰ ਵਿਚ ਜਨਮ ਤੇ ਸੰਸਾਰ ਤੋਂ ਵਿਦਾਇਗੀ, ਭਾਵ ਉਸਦਾ ਜਨਮ ਮਰਨ ਦਾ ਗੇੜ ਜੋ ਹੈ ਦੁੱਖਾਂ ਨਾਲ ਭਰਿਆ ਰਹਿੰਦਾ। ਡਾਖੜੋ ਦੁੱਖਾਂ ਨਾਲ ਭਰਿਆ, ਉਹ ਜਨਮ ਮਰਨ ਦੇ ਗੇੜ ਵਿਚ ਰਹਿੰਦੀ ਹੈ ਅਤੇ ਇਹ ਜਨਮ ਮਰਨ ਦਾ ਗੇੜ ਉਹਦੇ ਲਈ ਦੁੱਖਾਂ ਭਰਿਆ ਹੁੰਦਾ ਹੈ। ਡਾਖੜੋ ਇਸ ਲਈ ਛੋੜੀ ਕੰਤ ਵਿਸਾਰ, ਛੋੜੀ ਕੰਤ ਵਿਸਾਰ, ਜਿਸ ਨੇ ਕੰਤ ਨੂੰ ਵਿਸਾਰ ਦਿੱਤਾ ਹੈ, ਜਿਸ ਜੀਵਿਤ ਇਸਤਰੀ ਨੇ ਪ੍ਰਭੂ ਕੰਤ ਨੂੰ ਵਿਸਾਰ ਦਿੱਤਾ ਹੈ, ਉਹਦਾ ਆਵਣ ਵੰਜਣ ਤਾਂ ਦੁੱਖਾਂ ਨਾਲ ਭਰਿਆ ਰਹਿੰਦਾ ਹੈ, ਉਹਦਾ ਜਨਮ ਮਰਨ ਦੁੱਖਾਂ ਨਾਲ ਭਰਿਆ ਰਹਿੰਦਾ ਹੈ। ਪਿਰਕੀ ਨਾਰ ਸੁਹਾਵਣੀ। ਅੱਜ ਸਮਾਂ ਹੋ ਚੁੱਕਾ ਹੈ, ਮੇਰਾ ਖਿਆਲ ਹੈ ਆਚਾਰ ਅੰਗ ਆਪਾਂ ਸਰਵਣ ਕਰ ਲਏ ਨੇ, ਬਾਕੀ ਚਾਰ ਅੰਗ ਤੇ ਹੁਣ ਪੂਰੇ ਨਹੀਂ ਹੋਣੇ, ਇਹ ਅਗਲੀ ਵਾਰ ਫਿਰ ਸਰਵਣ ਕਰ ਲੈਣਾ, ਇਹ ਸ਼ਬਦ ਫਿਰ ਚਾਰ ਅੰਗ ਤੋਂ ਬਾਅਦ ਅੱਗੇ ਸੁਣਾ ਦਿੱਤਾ ਜਾਏਗਾ ਆਉਂਦੇ ਹਫ਼ਤੇ। ਤੋ ਆਓ ਭੁੱਲਾਂ ਚੁੱਕਾਂ ਦੀ ਖਿਮਾ ਇੱਥੇ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।